ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਲੋਕ ਸੰਤ ਉਦਰਣ ਦਿਆਲੰ ਆਸਰੰ ਗੋਪਾਲ ਕੀਰਤਨ ਹੈ ਨਿਰਮਲੰ ਸੰਤ ਸੰਗੇਣ ਓਟ ਨਾਨਕ ਪਰਮੇਸ਼ੁਰ ਹੈ ਸੰਤ ਉਦਰਣ ਦਿਆਲੰ ਆਸਰੰ ਗੋਪਾਲ ਕੀਰਤਨ ਹੈ ਨਿਰਮਲੰ ਸੰਤ ਸੰਗੇਣ ਓਟ ਨਾਨਕ ਪਰਮੇਸ਼ੁਰ ਹੈ ਚੰਦਨ ਚਾਂਦਨਾ ਸਰਦ ਰੁੱਤ ਮੂਲ ਨਾ ਮਿਟਈ ਕਾਮ ਸੀਤਲ ਥੀਵੈ ਨਾਨਕਾ ਜਪੰਦੜੋ ਹਰ ਨਾਮ ਪੌੜੀ ਚਰਨ ਕਮਲ ਕੀ ਓਟ ਉਦਰੇ ਸਗਲ ਜਨ ਸੁਣ ਪ੍ਰਤਾਪ ਗੋਵਿੰਦ ਨਿਰਭਾਉ ਭਏ ਮਨ ਟੋਟ ਨ ਆਵੈ ਮੂਲ ਸੰਚਿਆ ਨਾਮ ਧਨ ਸੰਤ ਜਨਾ ਸਿਉ ਸੰਗ ਪਾਈਐ ਵੱਡੈ ਪੁੰਨ ਆਠ ਪਹਿਰ ਹਰ ਧਿਆਏ ਹਰ ਜਸ ਨਿਤ ਸੁਨ ਸੰਤ ਜਨਾ ਸਿਉ ਸੰਗ ਪਾਈਐ ਵੱਡੈ ਪੁੰਨ ਆਠ ਪਹਿਰ ਹਰ ਧਿਆਏ ਹਰ ਜਸ ਨਿਤ ਸੁਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਸਤ ਪੁਰਖ ਜਿਨ ਜਾਣਿਆ ਸਤ ਪੁਰਖ ਜਿਨ ਜਾਣਿਆ ਸਤਿਗੁਰ ਤਿਸ ਕਾ ਨਾਮ ਤਿਸ ਕੈ ਸੰਗ ਸਿੱਖ ਉਧਰੈ ਨਾਨਕ ਹਰ ਗੁਣ ਗਾਂ ਸੂਰਜ ਕਿਰਨ ਮਿਲੇ ਜਲ ਕਾ ਜਲ ਹੂਆ ਰਾਮ ਜੋਤੀ ਜੋਤ ਰਲੀ ਸੰਪੂਰਨ ਥੀਆ ਰਾਮ ਜੋਤੀ ਜੋਤ ਰਲੀ ਸੰਪੂਰਨ ਥੀਆ ਰਾਮ ਸ਼ਬਦ ਅਵਤਾਰ ਬਾਣੀ ਦੇ ਬੋਹਿਤ ਜੁਗੋਹ ਜੁਗ ਅਟਲ ਪਰਮ ਸਨਮਾਨ ਯੋਗ ਪਰਮ ਸਤਿਕਾਰ ਯੋਗ ਚਵਰ ਛੱਤਰ ਤਖਤ ਕੇ ਮਾਲਕ ਸਾਹਿਬੇ ਕਬਾਲ ਸਾਹਿਬੇ ਬਰਕਤ ਸਾਹਿਬੇ ਕਮਾਲ ਮੁਰਸ਼ਦੇ ਕਾਮਲ ਕਾਮਲੇ ਰਹਿਬਰ ਰੋਸ਼ਨੇ ਚਿਰਾਗ ਨੂਰੇ ਨਜ਼ਰ ਪੀਰਾਂ ਦੇ ਪੀਰ, ਬਾਬਿਆਂ ਦੇ ਬਾਬੇ, ਜੋਗੀਆਂ ਦੇ ਜੋਗੀ, ਨਾਥਾਂ ਦੇ ਨਾਥ, ਰਹਿਬਰਾਂ ਦੇ ਰਹਿਬਰ, ਗੁਰੂਆਂ ਦੇ ਗੁਰੂ, ਧੰਨ ਧੰਨ ਪਿਤਾ ਸਾਹਿਬ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਹਜ਼ੂਰੀ ਤੋਂ ਮਹਾਨ ਸਤਿਗੁਰੂ ਸੋਢੀ ਸੁਲਤਾਨ ਸਾਹਿਬ ਗੁਰੂ ਰਾਮਦਾਸ ਸਾਹਿਬ ਪਾਤਸ਼ਾਹ ਜੀ ਦੇ ਮਹਾਨ ਅਸਥਾਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਮੰਜੀ ਸਾਹਿਬ ਦੀਵਾਨ ਹਾਲ ਤੋਂ ਗੁਰੂ ਕੀ ਕਥਾ ਸੁਣ ਰਹੀ ਸਨਮਾਨਯੋਗ ਸਤ ਸੰਗਤ ਜੀਓ, ਗੁਰੂ ਕੀ ਬਖਸ਼ੀ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਸਾਹਿਬ ਗੁਰੂ ਅਮਰਦਾਸ ਸਾਹਿਬ ਪਾਤਸ਼ਾਹ ਜੀ ਦਾ ਅੱਜ ਪਾਵਨ ਜੋਤੀ ਜੋਤ ਸਮਾਉਣ ਦਾ ਪੁਰਬ ਵੀ ਹੈ। ਹੁਕਮਨਾਮਾ ਜੋ ਗੁਰੂ ਨੇ ਅੱਜ ਬਖਸ਼ਿਸ਼ ਕੀਤਾ ਹੈ ਸਾਨੂੰ, ਉਸ ਹੁਕਮ ਦੀ ਵਿਚਾਰ ਸੁਣਦਿਆਂ ਨਾਲ ਨਾਲ ਅਸੀਂ ਗੁਰੂ ਅਮਰਦਾਸ ਸਾਹਿਬ ਸਤਿਗੁਰੂ ਜੀ ਦੇ ਜੋਤੀ ਜੋਤ ਸਮਾਉਣ ਦੇ ਪੁਰਬ ਬਾਰੇ ਵੀ ਕੁਝ ਵਿਚਾਰਾਂ ਸਾਂਝੀਆਂ ਕਰਾਂਗੇ। ਨਾਲ ਹੀ ਅੱਜ ਜੋ ਅੱਸੂ ਦਾ ਮਹੀਨਾ ਆਰੰਭ ਹੋ ਰਿਹਾ ਹੈ, ਸੰਗਰਾਂਦ ਦਾ ਦਿਨ ਹੈ। ਸੰਗਰਾਂਦ ਦਾ ਮਤਲਬ ਕੇਵਲ ਇਤਨਾ ਕੁ ਹੈ, ਸੰਗਰਾਂਦ ਸ਼ਬਦ ਸੰਕ੍ਰਾਂਤ ਤੋਂ ਬਣਿਆ ਹੈ। ਸੰਕ੍ਰਾਂਤ ਸ਼ਬਦ ਸੰਕ੍ਰਾਂਤੀ ਤੋਂ ਬਣਿਆ। ਸੰਕ੍ਰਾਂਤੀ ਦਾ ਅਰਥ ਹੁੰਦਾ ਸਹਿਕ੍ਰਾਂਤੀ, ਕ੍ਰਾਂਤੀ ਦਾ ਅਰਥ ਹੁੰਦਾ ਬਦਲਾਵ, ਇਨਕਲਾਬ, ਰੁੱਤ ਬਦਲੀ ਹੈ, ਬਦਲਾਵ ਆਇਆ ਹੈ, ਮਹੀਨਾ ਆਰੰਭ ਹੋ ਰਿਹਾ ਨਵਾਂ। ਬਾਰਾਂ ਮਾਹ ਬਾਣੀ ਉਚਾਰਨ ਕੀਤੀ ਸਤਿਗੁਰੂ ਜੀ ਨੇ, ਗੁਰੂ ਅਰਜਨ ਦੇਵ ਸਾਹਿਬ ਪਾਤਸ਼ਾਹ ਜੀ ਨੇ, ਅਤੇ ਬਾਰਾਂ ਮਹੀਨਿਆਂ ਦੇ ਵਿੱਚ ਹਰ ਮਹੀਨੇ ਦੇ ਵਿੱਚ ਸਤਿਗੁਰੂ ਜੀ ਨੇ ਮਾਲਕ ਵਾਹਿਗੁਰੂ ਜੀ ਨਾਲ ਜੁੜਨ ਦੀ ਗੱਲ ਕੀਤੀ ਅਤੇ ਅਖੀਰ ਵਿੱਚ ਫੈਸਲਾ ਦੇ ਦਿੱਤਾ ਮਹਾ ਦਿਵਸ ਮੂਰਤ ਭਲੇ। ਕਹਿੰਦੇ ਉਸ ਮਨੁੱਖ ਲਈ ਮਹਾ ਮਹੀਨਾ, ਹਰ ਇੱਕ ਮਹੀਨਾ, ਸਾਲ, ਦਿਨ, ਹਫ਼ਤਾ, ਪਲ, ਮਹੂਰਤ, ਹਰ ਇੱਕ ਪਲ, ਹਰ ਇੱਕ ਸਮਾਂ ਭਾਗਾਂ ਵਾਲਾ ਹੋ ਸਕਦਾ ਹੈ, ਭਲਾ ਹੋ ਸਕਦਾ ਹੈ, ਪਰ ਕਿਸ ਦਾ? ਜਿਸ ਕਉ ਨਦਰ ਕਰੇ, ਜਿਸ ਉੱਤੇ ਮਾਲਕ ਵਾਹਿਗੁਰੂ ਜੀ ਦੀ ਸਵੱਲੀ ਨਦਰ ਪੈ ਰਹੀ ਹੋਵੇ, ਜਿਸ ਉੱਤੇ ਗੁਰੂ ਦੀ ਸਵੱਲੀ ਨਦਰ ਪੈ ਰਹੀ ਹੋਵੇ, ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਿਗੁਰ ਨਦਰ ਕਰੇ, ਗੁਰੂ ਕਿਰਪਾ ਕਰੇ, ਉਸ ਨਦਰ ਵਿੱਚ ਤੁਸੀਂ ਜੁੜ ਬੈਠੇ ਹੋ ਸਤਿਗੁਰੂ ਜੀ ਦੇ ਪਾਵਨ ਹੁਕਮ ਦੀ ਵਿਚਾਰ ਨਾਲ ਜੁੜੀਏ ਅਤੇ ਨਾਲ ਨਾਲ ਆਪਾਂ ਅੱਗੇ ਤੁਰਾਂਗੇ। ਅਰਦਾਸ ਵੀ ਰਲ ਕੇ ਕਰਨੀ ਹੈ ਅੱਜ ਜੋ ਸਤਿਕਾਰਯੋਗ ਭਾਈ ਅਮਰਜੀਤ ਸਿੰਘ ਜੀ ਹਜ਼ੂਰੀ ਕਥਾ ਵਾਚਕ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਜਿਨ੍ਹਾਂ ਨੇ ਕੱਲ੍ਹ ਇੱਥੇ ਕਥਾ ਦੀਆਂ ਹਾਜ਼ਰੀਆਂ ਭਰੀਆਂ ਸਨ। ਦੇਖੋ ਕਿਆ ਜਾਨਣਾ ਕਿਵ ਮਰਾਂਗੇ, ਕੈਸਾ ਮਰਨਾ ਹੋਏ, ਕੀ ਪਤਾ ਕਿਸ ਤਰ੍ਹਾਂ ਮਰਾਂਗੇ, ਪਰ ਇਹ ਮਰਨਾ ਇਹੋ ਜਿਹਾ ਹੋ ਗਿਆ ਕਿ ਗੁਰੂ ਰਾਮਦਾਸ ਸਾਹਿਬ ਸਤਿਗੁਰੂ ਜੀ ਦੇ ਦਰਬਾਰ ਵਿੱਚ ਹਾਜ਼ਰੀ ਭਰ ਰਹੇ ਸਨ। ਦਾਸ ਨੇ ਵੀ ਦਿੱਲੀ ਤੋਂ ਵੇਖਿਆ ਸੀ ਲਾਈਵ ਟੈਲੀਕਾਸਟ ਦੇ ਵਿੱਚ, ਉਸ ਤੋਂ ਬਾਅਦ ਕਥਾ ਦੀਆਂ ਸੇਵਾਵਾਂ ਨਿਭਾਈਆਂ ਨੇ ਅਤੇ ਬਾਹਰ ਨਿਕਲੇ ਨੇ ਅਤੇ ਹੁਕਮ ਆ ਗਿਆ ਮਾਲਕ ਵਾਹਿਗੁਰੂ ਜੀ ਦਾ, ਤੁਧ ਆਪੇ ਕਾਰਣ ਆਪੇ ਕਰਨਾ, ਹੁਕਮੇ ਜੰਮਣ ਹੁਕਮੇ ਮਰਨਾ। ਇਉਂ ਕਹਿ ਲਓ ਕਿ ਗੁਰੂ ਰਾਮਦਾਸ ਸਾਹਿਬ ਜੀ ਨੇ ਸਿਰ ਉੱਤੇ ਹੱਥ ਰੱਖਿਆ, ਮਰਨਾ ਤੇ ਸੀ ਪਰ ਇਸ ਮਰਨ ਨੂੰ ਇਤਨਾ ਸਫਲਾ ਬਣਾ ਦਿੱਤਾ ਕਿ ਅੱਜ ਪੂਰੀ ਦੁਨੀਆ ਦੇ ਵਿੱਚ ਜਿੱਥੇ ਜਿੱਥੇ ਕੋਈ ਸਿੱਖ ਬੈਠਾ ਹੈ, ਸੋਸ਼ਲ ਮੀਡੀਆ ਰਾਹੀਂ ਜਾਂ ਗੁਰੂ ਦਰਬਾਰ ਦੀ ਕਥਾ ਰਾਹੀਂ, ਉਹਨਾਂ ਨੂੰ ਘਰ ਘਰ ਲੋਕਾਂ ਨੇ ਜਾਣ ਲਿਆ। ਇਹ ਹੈ ਗੁਰੂ ਦੀ ਨਦਰੇ ਇਨਾਇਤ। ਗੁਰੂ ਕਿਰਪਾ ਕਰੇ ਆਪਾਂ ਉਹਨਾਂ ਲਈ ਵੀ ਰਲ ਕੇ ਤੁਸੀਂ ਸਾਰਿਆਂ ਨੇ ਅਰਦਾਸ ਕਰਨੀ ਹੈ, ਹੁਕਮਨਾਮੇ ਦੀ ਵਿਚਾਰ ਨਾਲ ਜੁੜੀਏ। ਗੁਰੂ ਦਾ ਹੁਕਮ ਸਭ ਤੋਂ ਉੱਪਰ, ਇੱਕ ਇੱਕ ਪੰਕਤੀ ਨੂੰ ਚੰਗੀ ਤਰ੍ਹਾਂ ਵਿਚਾਰ ਕੇ ਤੇ ਤੁਸੀਂ ਨਾਲ ਤੁਰਨਾ ਹੈ। ਗੁਰੂ ਕਿਰਪਾ ਕਰੇ, ਮਨ ਜੇ ਕਿਤੇ ਭਟਕ ਰਿਹਾ ਮਨ ਨੂੰ ਆਵਾਜ਼ ਮਾਰੋ, ਮਨ ਪਰਦੇਸੀ ਵੇ ਪਿਆਰੇ ਆਓ ਘਰੇ ਤੇ ਇੱਕ ਵਾਰੀ ਗੱਜ ਕੇ ਉਚਾਰਨ ਕਰੋ ਸਤਨਾਮ ਸ੍ਰੀ। ਇੱਕ ਵਾਰੀ ਫਿਰ ਕਰੋ ਕਿਰਪਾ, ਸਤਨਾਮ ਸ੍ਰੀ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਲੋਕ ਸੰਤ ਉਦਰਣ ਦਿਆਲੰ ਆਸਰੰ ਗੋਪਾਲ ਕੀਰਤਨ ਹੈ।
ਸੰਤ ਉਦਰਣ ਦਿਆਲ ਆਸਰੰ ਗੋਪਾਲ ਕੀਰਤਨ ਹੈ। ਕਹਿੰਦੇ ਸੰਤ ਜਨ ਜੋ ਨੇ ਉਹ ਮਾਲਕ ਵਾਹਿਗੁਰੂ ਜੀ ਦੇ ਕੀਰਤਨ ਨੂੰ ਆਪਣਾ ਆਸਰਾ ਬਣਾ ਲੈਂਦੇ ਨੇ, ਆਪਣਾ ਆਧਾਰ ਬਣਾ ਲੈਂਦੇ ਨੇ। ਕੀਰਤਨ ਕੀ ਹੈ ਇਹ ਦਾਸ ਨੇ ਕਿਤੋਂ ਪੜ੍ਹਿਆ ਨਹੀਂ? ਇੱਕ ਦਿਨ ਅੰਮ੍ਰਿਤ ਵੇਲੇ ਘਰ ਹੀ ਸਾਹਿਬ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕੀਤਾ ਤੇ ਬੈਠੇ ਸਾਂ ਗੁਰੂ ਦੀ ਹਜ਼ੂਰੀ ਤੇ ਜਿਸ ਤਰ੍ਹਾਂ ਸੁਭਾਅ ਹੁੰਦਾ ਇੱਕ ਕਥਾ ਵਾਚਕ ਦਾ, ਸੋਚਿਆ ਕੀਰਤਨ ਦੇ ਅਰਥ ਕੀ ਹੋਣਗੇ ਤੇ ਕੁਝ ਸਾਹਿਬ ਗੁਰੂ ਗ੍ਰੰਥ ਸਾਹਿਬ ਜੀ ਨੇ ਐਸੀ ਬਖਸ਼ਿਸ਼ ਕੀਤੀ ਜੋ ਸਾਹਮਣੇ ਵਿਚਾਰ ਆਈ। ਕੀਰਤ ਪਲੱਸ ਅੰਨ, ਇਹ ਦੋ ਸ਼ਬਦਾਂ ਦਾ ਜੋੜ ਹੈ। ਜਿਸ ਤਰ੍ਹਾਂ ਰਾਮਈਆ ਹੈ ਨਾ, ਰਾਮ ਪਲੱਸ ਮਈਆ ਰਾਮਈਆ, ਬਿਲਕੁਲ ਇਉਂ ਕੀਰਤਨ, ਕੀਰਤ ਪਲੱਸ ਅੰਨ। ਅੰਨ ਇੱਕ ਅਨਾਜ ਹੁੰਦਾ ਹੈ, ਇੱਕ ਤਨ ਦੀ ਖੁਰਾਕ ਹੁੰਦੀ ਹੈ, ਜੋ ਫਸਲ ਅਸੀਂ ਬੀਜਦੇ ਹਾਂ ਉਹ ਵੀ ਅੰਨ ਹੈ। ਪਰ ਕਹਿੰਦੇ ਕੀਰਤ ਰੂਪੀ ਅੰਨ ਉਹ ਤਨ ਨੂੰ ਰਜਾਉਂਦਾ ਹੈ ਤੇ ਇਹ ਰੂਹ ਨੂੰ ਰਜਾਉਂਦਾ ਹੈ, ਇਹ ਆਤਮਾ ਦੀ ਖੁਰਾਕ ਹੈ ਕੀਰਤ ਪਲੱਸ ਅੰਨ। ਕੀਰਤਨ ਅਸੀਂ ਉਹਨੂੰ ਕਹਿੰਦੇ ਹਾਂ ਜੋ ਗਾਇਆ ਜਾਂਦਾ ਹੈ। ਪਰ ਕੀਰਤਨ ਦਾ ਅਰਥ ਕੇਵਲ ਉਹ ਨਹੀਂ, ਕੀਰਤ ਦਾ ਅਰਥ ਹੈ ਕੀਰਤੀ ਕਰਨੀ, ਮਾਲਕ ਵਾਹਿਗੁਰੂ ਜੀ ਦਾ ਯਸ਼ ਗਾਇਨ ਕਰਨਾ। ਉਹ ਬਾਣੀ ਸੁਣ ਕੇ ਵਿਚਾਰ ਕੇ ਜਾਂ ਕਥਾ ਰਾਹੀਂ, ਕੀਰਤਨ ਰਾਹੀਂ, ਨਿਤਨੇਮ ਰਾਹੀਂ ਜਦ ਵੀ ਤੁਸੀਂ ਉਹਦੀ ਕੀਰਤੀ ਗਾ ਰਹੇ ਹੋ, ਇਉਂ ਜਾਣੋ ਤੁਸੀਂ ਉਹ ਭੋਜਨ ਛਕ ਰਹੇ ਹੋ। ਤ੍ਰਿਪਤ ਭਈ ਸੱਚ ਭੋਜਨ ਖਾਇਆ, ਮਨ ਤਨ ਰਸਨਾ ਨਾਮ ਧਿਆਇਆ। ਇਹ ਉਹ ਭੋਜਨ ਹੈ ਸ਼ਬਦ ਅਖੁੱਟ ਬਾਬਾ ਨਾਨਕਾ, ਖਾਹੇ ਖਰਚ ਧਨਮਾਲ, ਖਾਵੇ ਖਰਚਾ ਰਲ ਮਿਲ ਭਾਈ, ਤੋਟ ਨਾ ਆਵੇ ਵਧ ਦੋ ਜਾਈ। ਅਫਸੋਸ, ਤਨ ਨੂੰ ਰਜਾਉਣ ਦੇ ਅਸੀਂ ਕਈ ਸਾਧਨ ਬਣਾ ਲੈ, ਰਾਤ ਦਿਨ ਇਸੇ ਦੌੜ ਵਿੱਚ ਹਾਂ ਕਿ ਸਵੇਰੇ ਸ਼ਾਮ ਰਾਤ ਜਿਤਨੀ ਵਾਹ ਲੱਗਦੀ ਹੈ ਵੱਧ ਤੋਂ ਵੱਧ ਤਨ ਨੂੰ ਖੁਰਾਕ ਦੇ ਦਿਓ। ਪਰ ਆਤਮਾ ਬਹੁਤ ਕਮਜ਼ੋਰ ਹੋ ਗਈ ਹੈ, ਆਤਮਾ ਦੀ ਖੁਰਾਕ, ਰੂਹ ਦੀ ਖੁਰਾਕ, ਇਹ ਜੋ ਕੀਰਤ ਰੂਪੀ ਅੰਨ ਹੈ ਇਹ ਕੋਈ ਵਿਰਲਾ ਹੀ ਛਕਦਾ ਹੈ। ਤੇ ਜਿਹੜਾ ਛਕਦਾ ਹੈ ਨਾ ਉਹਦੀ ਆਤਮਾ ਬਹੁਤ ਬਲਵਾਨ ਹੋ ਜਾਂਦੀ ਹੈ, ਤਾਕਤਵਰ ਹੋ ਜਾਂਦੀ ਹੈ, ਫਿਰ ਵਿਕਾਰਾਂ ਦਾ ਜ਼ੋਰ ਉਹਨਾਂ ਉੱਤੇ ਨਹੀਂ ਪੈਂਦਾ ਕਿਉਂਕਿ ਆਤਮਾ ਬਲਵਾਨ ਹੋ ਗਈ ਹੈ। ਸੰਤ ਜਨ ਜੋ ਨੇ ਕਹਿੰਦੇ ਉਹ ਕਿਸ ਤਰ੍ਹਾਂ ਉਧਰ ਜਾਂਦੇ ਨੇ, ਪਾਰ ਉਤਰ ਜਾਂਦੇ ਨੇ, ਕਿਉਂਕਿ ਉਹ ਦਿਆਲ ਮਾਲਕ ਵਾਹਿਗੁਰੂ ਜੋ ਦਇਆ ਕਰਨ ਵਾਲਾ ਹੈ, ਕਹਿੰਦੇ ਉਹਦੇ ਕੀਰਤਨ ਨੂੰ ਆਪਣਾ ਆਧਾਰ ਆਸਰਾ ਬਣਾ ਲੈਂਦੇ ਨੇ। ਉਹ ਜੋ ਗੋਪਾਲ ਹੈ ਧਰਤੀ ਨੂੰ ਪਾਲਣ ਵਾਲਾ, ਉਹਦੀ ਕੀਰਤੀ ਨੂੰ, ਉਹਦੀ ਕੀਰਤ ਨੂੰ ਉਹ ਆਪਣਾ ਆਸਰਾ ਬਣਾ ਲੈਂਦੇ ਨੇ ਤੇ ਫਿਰ ਉਹਨਾਂ ਦੀ ਆਤਮਾ ਬਹੁਤ ਬਲਵਾਨ ਹੋ ਜਾਂਦੀ ਹੈ।
ਨਿਰਮਲੰ ਸੰਤ ਸੰਗੇਣ ਓਟ ਨਾਨਕ ਪਰਮੇਸ਼ੁਰ ਹੈ।
ਫਿਰ ਉਹਨਾਂ ਸੰਤ ਜਨਾਂ ਦਾ ਜੀਵਨ ਇਤਨਾ ਨਿਰਮਲ ਤੇ ਪਵਿੱਤਰ ਹੋ ਜਾਂਦਾ ਕਿਉਂਕਿ ਆਤਮਾ ਬਲਵਾਨ ਹੋ ਗਈ। ਹੁਣ ਵਿਕਾਰਾਂ ਦਾ ਜ਼ੋਰ ਪੈਂਦਾ ਨਹੀਂ, ਕਾਮ ਕ੍ਰੋਧ ਲੋਭ ਮੋਹ ਹੰਕਾਰ ਨੇੜੇ ਢੁੱਕਦੇ ਨਹੀਂ ਨੇ ਤੇ ਉਹ ਜੀਵਨ ਇਤਨਾ ਨਿਰਮਲ ਤੇ ਪਵਿੱਤਰ ਹੋ ਜਾਂਦਾ ਸੰਤ ਜਨਾਂ ਦਾ। ਤੇ ਕਹਿੰਦੇ ਜਿਹੜੇ ਲੋਕ ਉਹਨਾਂ ਦਾ ਸੰਗ ਕਰ ਲੈਂਦੇ ਨੇ ਉਹਨਾਂ ਨੂੰ ਵੀ ਮਾਲਕ ਵਾਹਿਗੁਰੂ ਜੀ ਦੇ ਨਾਮ ਦਾ ਓਟ ਆਸਰਾ ਮਿਲ ਜਾਂਦਾ ਹੈ।
चंदन चंदना सरद रुत मूलना मिटई काम।
कहंदे उन्हां नाम जपन वालियां कोल जो मालक वाहिगुरु जी दा नाम है ना, वो नाम कितना शीतल है, दुनिया दी कोई भी शीतलता ओदी बराबरी नहीं कर सकती। वो इतना ठंडा है, इतना शीतल है। कहंदे आतिश दुनिया खुनक नाम खुदाया, कि दुनिया आतिश है, अग है, संसार तपश है, ते निरंकार ठंडक है। कहंदे संसार दे विच तुसी कोई भी ठंड देन वाली वस्तु लै लो, इतनी ठंडी नहीं हो सकती जितना मालक वाहिगुरु जी दा नाम ठंडक दिंदा है।
शीतल थीवै नानका जपंदड़ो हर नाम।
साहब कहंदे शीतल थीवै नानका जपंदड़ो हर नाम, मालक वाहिगुरु जी दा नाम जप के मन ठंडा ते शीतल हो जांदा है। नहीं ते कितना तपया होया है, जियो तपत है बारो बार, तप तप खपै बहुत बेकार। क्यों जै तन बाणी विसर जाए, जो पक्का रोगी विललाए। पक्का रोगी कोड़ दा मारिया रोगी जिस तरह विलकदा है ना, कहंदे नाम विहूणे बंदे इउं तपदे ने, आसार तपंदा तिस लगै हर नाह न जिन्ना पास। तप तप लोह लोह हाथ मरोरों, बावल होई सो शौ लोरों। कितना तपदा है बंदा, ते कहंदे भावे पहाड़ दी चोटियां उत्ते बर्फ च जाके बैठ जावे, भावे एसी ला के अत ठंडे रूम दे च बैठ जावे, भावे सर्द रुत होवे, पर अंदर तां तप रहा है ना, चमड़ी नूं ठंडक मिल रही होवेगी, पर जे अंदर तपिया होया है ते कहंदे इहो जिहा बंदा किते भी चैन नहीं पा सकदा। सतगुरु साहिब गुरु रामदास साहब पातशाह जी दा ज्योति जोत समाउण दा पुरब है। साहिब गुरु अमरदास साहब पातशाह जी का जीवन आप जी ने सुनिया है कि किस तरह बासर के पिंड जन्म होया। वो समा कि लगातार गंगा दी यात्रा करन जांदे रहे ने, पर कदी भी अंदर दी ठंडक प्राप्त न हुई। वो समा भी आया कि राह विच किसे ने कह दिता भी तू ते निगुरा है, तेरा संग करके मेरा भी जन्म भ्रष्ट हो गया, हाले तक तू गुरु धारण नहीं किया। बस अंदर तड़प उठिया ते इतना मन तप रहा सी कि घर पहुंचे रात नूं निंदर नहीं पैंदी है, तड़पक के उठ पैंदे ने। सारी रात निंदर नहीं पई, जद ना हालत ए बन जावे हर दर्शन को मेरा मन बहुत तपत है, जो त्रिखावंत बिन नीर, मेरे मन प्रेम लगो हर तीर, हमरी बेदन हर पब जाना, मेरे मन अंतर की पीर। इस पीर नूं ते ओ ही जानदा है जो मिलना लोचदा है, हर कोई थोड़ी जानदा है। ते गुरु अमरदास साहब पातशाह जी दे अंदर हुण ए तांग जाग पई सी, कोई गुरु मैनू मिले जो मालक वाहिगुरु नाल मिलाप करा दवे। ते अमृत वेला होया ते गुरु अंगद देव साहब सतगुरु जी दी सपुत्री बीबी अमरो जी ने जद अमृत वेले बाणी पढ़ी, करणी कागद मन मसवाणी, बुरा भला दुए लेख पए, ज्यों ज्यों किरत चलाए त्यों चलिए तहु गुण नाही अंत हरे। जद ए बाणी पढ़ी ते अंदर इउं जाणो जिस तरह अमृत दे छिट्टे पै गए। गुरु अमरदास साहब जी दे कन्नां विच जद ए बोल पए ते अंदर ठंड वरत गई होवे भी क्यों ना, क्योंकि मालक वाहिगुरु जी दा नाम ओदे गुण बाणी राही पढ़े जा रहे ने, ते अंदर ठंडा हो गया। जिस तरह अज सतगुरु जी फैसला दे रहे ने, शीतल थीवै नानका जपंदड़ो हर नाम, वाहिगुरु जी दा नाम जप के मन शीतल ते ठंडा थार हो जांदा है। गुरु अमरदास साहब जी इतने शीतल होए, असी तां कदी शब्द सुन लिया ते सुन के फिर छड़ बैठे, असी तां कदी वाहिगुरु वाहिगुरु कर लिया, उस तों बाद फिर सारी उम्र भुला दिता, या सारा दिन सारी रात भुला दिता, कदी कदाई चेते आ गया। पर गुरु अमरदास साहब पातशाह जी ने इस बाणी नूं घुट के फड़ लिया, उस नाम दी दात नूं घुट के फड़ लिया। गुरु अंगद देव साहब सतगुरु जी दे चरणा च पहुंच गए। गुरु अमरदास साहब जी ने वह महान सेवावां कीतियां कि आपनों पता हुए कि गुरु अंगद देव साहब जी ने कह दिता
ਕਿ ਪੁਰਖਾ ਜੀ ਤੁਸੀਂ ਨਿਮਾਣੀਆਂ ਦੇ ਮਾਣ ਹੋ, ਤੁਸੀਂ ਨਿਤਾਣੀਆਂ ਦੇ ਤਾਣ ਹੋ, ਤੁਸੀਂ ਨਿਓਟਿਆਂ ਦੀ ਓਟ ਹੋ, ਤੁਸੀਂ ਨਿਚੀਜਿਆਂ ਦੀ ਚੀਜ਼ ਹੋ, ਤੁਸੀਂ ਨਿਗੱਤਿਆਂ ਦੀ ਗੱਤ ਹੋ। ਇਹੋ ਜੇ ਕਈ ਵਾਰ ਅਸੀਸਾਂ ਦੇ ਕੇ ਤੇ ਬਚਨ ਕਹਿ ਦਿੱਤਾ ਪੁਰਖਾ ਜੀ ਤੁਸੀਂ ਧੰਨ ਹੋ, ਤੇ ਧੰਨ ਹੀ ਕਰ ਦਿੱਤਾ। ਜਦ ਗੁਰਗੱਦੀ ਦਾ ਮਾਲਕ ਬਣਾਇਆ ਗੁਰੂ ਅਮਰਦਾਸ ਸਾਹਿਬ ਪਾਤਸ਼ਾਹ ਜੀ ਨੂੰ, ਤੇ ਗੋਇੰਦਵਾਲ ਪਹਿਲਾਂ ਹੀ ਵਸਾਉਣ ਦਾ ਹੁਕਮ ਗੁਰੂ ਅੰਗਦ ਦੇਵ ਸਾਹਿਬ ਜੀ ਦਾ ਹੋ ਗਿਆ ਸੀ, ਗੁਰੂ ਅਮਰਦਾਸ ਸਾਹਿਬ ਪਾਤਸ਼ਾਹ ਜੀ ਨੇ ਗੋਇੰਦਵਾਲ ਸਾਹਿਬ ਸ਼ਹਿਰ ਵਸਾਇਆ, ਤੇ ਜਿਸ ਵੇਲੇ ਗੁਰਗੱਦੀ ਦੇ ਮਾਲਕ ਬਣੇ ਨਾ, ਉਦੋਂ ਗੁਰੂ ਅੰਗਦ ਦੇਵ ਸਾਹਿਬ ਜੀ ਨੇ ਹੁਕਮ ਕਰ ਦਿੱਤਾ ਕਿ ਤੁਸੀਂ ਜਾ ਕੇ ਗੋਇੰਦਵਾਲ ਸਾਹਿਬ ਵਸਣਾ ਹੈ। ਤੁਸੀਂ ਦੇਖੋ, ਜਦ ਕਰਤਾਰਪੁਰ ਸਾਹਿਬ ਗੁਰੂ ਨਾਨਕ ਦੇਵ ਸਾਹਿਬ ਜੀ ਨੇ ਗੁਰੂ ਅੰਗਦ ਦੇਵ ਸਾਹਿਬ ਜੀ ਨੂੰ ਗੁਰਗੱਦੀ ਦੀ ਬਖਸ਼ਿਸ਼ ਕੀਤੀ ਸੀ, ਉਦੋਂ ਵੀ ਇਹ ਬਚਨ ਕਹਿ ਦਿੱਤਾ ਸੀ ਗੁਰੂ ਨਾਨਕ ਦੇਵ ਸਾਹਿਬ ਜੀ ਨੇ ਕਿ ਤੁਸੀਂ ਜਾ ਕੇ ਖੰਡੂਰ ਵਸ ਜਾਓ, ਕਰਤਾਰਪੁਰ ਸਾਹਿਬ ਤੋਂ ਚਲੇ ਜਾਓ। ਗੁਰੂ ਨਾਨਕ ਦੇਵ ਸਾਹਿਬ ਪਾਤਸ਼ਾਹ ਜੀ ਦੀ ਲੰਮੀ ਨਦਰ, ਲੰਮੀ ਸੋਚ ਕਿ ਜੇ ਇੱਥੇ ਰਹੇ ਹੋ ਸਕਦਾ ਏ ਕਿ ਬਾਬਾ ਸ੍ਰੀ ਚੰਦ ਲਖਮੀ ਦਾਸ ਜੀ ਨਾਲ ਕੋਈ ਵਿਰੋਧ ਉਤਪੰਨ ਹੋ ਜਾਵੇ, ਤੇ ਗੁਰੂ ਤੇ ਜਿੱਥੇ ਜਾਂਦਾ ਜਿੱਥੇ ਜਾਏ ਬਹਿ ਮੇਰਾ ਸਤਿਗੁਰੂ, ਸੋ ਥਾਨ ਸੁਹਾਵਾ ਰਾਮ ਰਾਜੇ, ਉਹੀ ਅਸਥਾਨ ਭਾਗਾਂ ਵਾਲਾ ਹੋ ਜਾਂਦਾ ਹੈ। ਗੁਰੂ ਅੰਗਦ ਦੇਵ ਸਾਹਿਬ ਜੀ ਨੂੰ ਖੰਡੂਰ ਭੇਜ ਦਿੱਤਾ ਸੀ। ਹੁਣ ਗੁਰੂ ਅੰਗਦ ਦੇ ਪਾਤਸ਼ਾਹ ਜੀ ਨੇ ਵੀ ਗੁਰੂ ਅਮਰਦਾਸ ਸਾਹਿਬ ਜੀ ਨੂੰ ਗੁਰਗੱਦੀ ਬਖਸ਼ਿਸ਼ ਕਰਕੇ ਗੋਇੰਦਵਾਲ ਸਾਹਿਬ ਭੇਜ ਦਿੱਤਾ। ਗੁਰੂ ਦੀ ਲੰਮੀ ਨਦਰ ਕਿ ਕਿਤੇ ਭਾਈ ਦਾਸੂ ਜੀ ਦਾਤੂ ਜੀ ਨਾਲ ਕੋਈ ਵਿਰੋਧ ਨਾ ਉਤਪੰਨ ਹੋ ਜਾਵੇ, ਭਾਵੇਂ ਭਾਈ ਦਾਤੂ ਜੀ ਗੋਇੰਦਵਾਲ ਸਾਹਿਬ ਤੱਕ ਵੀ ਪਹੁੰਚ ਗਏ ਸਨ ਵਿਰੋਧ ਕਰਨ ਲਈ, ਪਰ ਗੁਰੂ ਅਮਰਦਾਸ ਸਾਹਿਬ ਜੀ ਸ਼ਾਂਤੀ ਤੇ ਸਬਰ ਦੀ ਮੂਰਤ, ਗੁਰੂ ਅਮਰਦਾਸ ਸਾਹਿਬ ਜੀ ਗੋਇੰਦਵਾਲ ਸਾਹਿਬ ਟਿਕੇ ਤੇ ਬੇਅੰਤ ਪੂਰਨੇ ਪਾਏ। ਗੁਰੂ ਅਮਰਦਾਸ ਸਾਹਿਬ ਜੀ ਨੇ ਸਤੀ ਪ੍ਰਥਾ ਨੂੰ ਖਤਮ ਕੀਤਾ, ਵਿਧਵਾ ਵਿਆਹ ਦੀ ਪ੍ਰਥਾ ਚਲਾਈ, ਸੰਗਤ ਤੇ ਪੰਗਤ ਦੀ ਮਰਿਆਦਾ ਨੂੰ ਪੱਕਾ ਕੀਤਾ। ਦਲੇਰੀ ਕਿਤਨੀ ਸੀ ਗੁਰੂ ਅਮਰਦਾਸ ਸਾਹਿਬ ਪਾਤਸ਼ਾਹ ਜੀ ਦੀ ਦਲੇਰੀ ਵੇਖਣ ਵਾਲੀ ਹੈ। ਜੇ ਅਕਬਰ ਬਾਦਸ਼ਾਹ ਵੀ ਆ ਜਾਂਦਾ ਹੈ ਨਾ, ਤੇ ਗੁਰੂ ਅਮਰਦਾਸ ਸਾਹਿਬ ਪਾਤਸ਼ਾਹ ਜੀ ਕਹਿੰਦੇ ਨੇ ਕਿ ਪਹਿਲਾਂ ਪੰਗਤ ਵਿੱਚ ਸੰਗਤ ਨਾਲ ਬੈਠ ਕੇ ਲੰਗਰ ਛਕਣਾ ਪਏਗਾ, ਉਸ ਤੋਂ ਬਾਅਦ ਦੀਦਾਰ ਹੋਣਗੇ। ਗੁਰੂ ਦੀ ਦਲੇਰੀ ਜੇ ਗੁਰੂ ਨਾਨਕ ਦੇਵ ਸਾਹਿਬ ਜੀ ਨੇ ਤੇ ਬਾਬਰ ਨੂੰ ਕਹਿ ਦਿੰਦੇ ਨੇ ਸਾਹਮਣੇ, ਪਾਪ ਕੀ ਜੰਝ ਲੈ ਕਾਬਲੋਂ ਧਾਇਆ, ਜੋਰੀ ਮੰਗੈ ਦਾਨ ਵੇ ਲਾਲੋ, ਕੋਈ ਡਰ ਹੈ? ਗੁਰੂ ਅੰਗਦ ਦੇਵ ਸਾਹਿਬ ਜੀ ਦੇ ਸਾਹਮਣੇ ਹੁਮਾਯੂੰ ਜੋ ਹੈ ਤਲਵਾਰ ਸੂਤ ਲੈਂਦਾ ਹੈ, ਤੇ ਜਦ ਤਲਵਾਰ ਦਾ ਵਾਰ ਕਰਨ ਲਈ ਤਲਵਾਰ ਚੱਕਦਾ ਹੈ ਤੇ ਗੁਰੂ ਅੰਗਦ ਦੇਵ ਸਾਹਿਬ ਜੀ ਵੇਖ ਕੇ ਨਜ਼ਰ ਭਰ ਕੇ ਕਹਿ ਦਿੰਦੇ ਨੇ, ਹੁਮਾਯੂੰ ਉਦੋਂ ਤੇਰੀ ਤਲਵਾਰ ਕਿੱਥੇ ਚਲੀ ਗਈ ਸੀ ਜਦ ਸ਼ੇਰ ਸ਼ਾਹ ਸੂਰੀ ਨੇ ਤੈਨੂੰ ਦਿੱਲੀ ਤੋਂ ਦੌੜਾਇਆ ਸੀ? ਉਹ ਬਚਨਾਂ ਦੀ ਐਸੀ ਬਰਕਤ ਸੀ ਕਿ ਜਿੱਥੇ ਹੱਥ ਸੀ ਉੱਥੇ ਹੀ ਰਹਿ ਗਿਆ ਤੇ ਉਹ ਉਸੇ ਵੇਲੇ ਝੁਕ ਗਿਆ ਸੀ। ਇਉਂ ਹੀ ਅਕਬਰ ਬਾਦਸ਼ਾਹ ਨੂੰ ਵੀ ਗੁਰੂ ਅਮਰਦਾਸ ਸਾਹਿਬ ਜੀ ਨੇ ਸਮਝਾ ਦਿੱਤਾ ਸੀ ਤੇ ਕਹਿ ਦਿੱਤਾ ਸੀ ਕਿ ਪੰਗਤ 'ਚ ਬੈਠ ਕੇ ਲੰਗਰ ਛਕਣਾ ਪੈਣਾ ਹੈ। ਲੰਗਰ ਛਕਿਆ, ਦੀਦਾਰ ਹੋਏ, ਗੁਰੂ ਅਮਰਦਾਸ ਸਾਹਿਬ ਪਾਤਸ਼ਾਹ ਜੀ ਨੇ ਹਿੰਦੂ ਭਰਾਵਾਂ ਦਾ ਉਹ ਜਜ਼ੀਆ ਕਰ ਜੋ ਸੀ, ਜੋ ਤੀਰਥ ਯਾਤਰਾ ਜਾਣ 'ਤੇ ਵੀ ਟੈਕਸ ਵਸੂਲਿਆ ਜਾਂਦਾ ਸੀ ਹਕੂਮਤ ਤੋਂ, ਉਹ ਮਾਫ ਕਰਵਾਇਆ। ਗੁਰੂ ਅਮਰਦਾਸ ਸਾਹਿਬ ਪਾਤਸ਼ਾਹ ਜੀ ਨੇ ਭਾਈ ਜੇਠਾ ਜੀ ਸਤਿਗੁਰੂ ਸਾਹਿਬ ਗੁਰੂ ਰਾਮਦਾਸ ਸਾਹਿਬ ਪਾਤਸ਼ਾਹ ਜੀ ਨੂੰ ਹੁਕਮ ਕਰਕੇ ਤੇ ਦਰਬਾਰ ਸਾਹਿਬ ਅੰਮ੍ਰਿਤ ਸਰੋਵਰ ਦੀ ਇਹ ਜਗ੍ਹਾ ਵੇਖ ਕੇ ਤੇ ਇੱਥੇ ਹੁਕਮ ਹੋਇਆ ਕਿ ਅੰਮ੍ਰਿਤਸਰ ਸਿਫਤੀ ਦਾ ਘਰ ਤਿਆਰ ਕਰਾਉਣਾ ਹੈ। ਗੁਰੂ ਅਮਰਦਾਸ ਸਾਹਿਬ ਪਾਤਸ਼ਾਹ ਜੀ ਨੇ ਇਸ ਤਰੀਕੇ ਦੇ ਨਾਲ ਲਗਾਤਾਰ ਬੇਅੰਤ ਸੇਵਾਵਾਂ ਕੀਤੀਆਂ, ਪ੍ਰਚਾਰ ਕੀਤੇ ਤੇ ਸਾਹਿਬ ਗੁਰੂ ਅਮਰਦਾਸ ਸਾਹਿਬ ਪਾਤਸ਼ਾਹ ਜੀ 22 ਸਾਲ 5 ਮਹੀਨੇ ਲਗਭਗ ਗੁਰਤਾ ਗੱਦੀ ਤੇ ਰਹੇ ਤੇ ਗੁਰੂ ਬਣ ਕੇ ਅਗਵਾਈ ਕੀਤੀ। ਉਸ ਤੋਂ ਬਾਅਦ 95 ਸਾਲ 3 ਮਹੀਨੇ 3 ਦਿਨ ਭਾਈ ਕਾਮ ਸਿੰਘ ਨਾਭਾ ਹੋਣਾ ਨੇ ਇਹ ਜ਼ਿਕਰ ਕੀਤਾ ਹੈ ਕਿ 95 ਸਾਲ 3 ਮਹੀਨੇ 3 ਦਿਨ ਦੀ ਉਮਰ ਸੀ ਸਤਿਗੁਰੂ ਜੀ ਦੀ, ਉਦੋਂ ਜੋਤੀ ਜੋਤ ਸਮਾਏ। ਹੁਣ ਜੋਤੀ ਜੋਤ ਸਮਾਉਣਾ ਕੀ ਹੈ? ਜੋਤੀ ਜੋਤ ਸਮਾਉਣ ਦਾ ਅਰਥ ਹੈ ਜੋ ਜੋਤ ਆਈ ਹੈ ਇਹ ਜੋਤੀ ਉਸੇ ਜੋਤ ਚ ਸਮਾ ਜਾਣੀ ਜਿਸ ਤਰ੍ਹਾਂ ਸੂਰਜ ਵਿੱਚੋਂ ਕਿਰਨਾਂ ਨਿਕਲਦੀਆਂ ਨੇ, ਤੁਸੀਂ ਕਿਰਨਾਂ ਨੂੰ ਪਕੜ ਨਹੀਂ ਸਕਦੇ। ਜੇ ਕਿਤੇ ਸਾਡੇ ਘਰ ਚ ਸੂਰਜ ਦੀਆਂ ਕਿਰਨਾਂ ਪੈ ਰਹੀਆਂ ਨੇ, ਅਸੀਂ ਸੋਚੀਏ ਦਰਵਾਜ਼ਾ ਬੰਦ ਕਰ ਲਈਏ ਤੇ ਕਿਰਨਾਂ ਸਾਡੇ ਹੱਥੇ ਚ ਆ ਜਾਣਗੀਆਂ, ਨਹੀਂ ਆ ਸਕਦੀਆਂ, ਉਹ ਸੂਰਜ ਸਮਾ ਜਾਣਗੀਆਂ। ਸੂਰਜ ਕਿਰਨ ਮਿਲੇ ਜਲਕਾ ਜਲਹੂਆ ਰਾਮ, ਜਿਸ ਤਰ੍ਹਾਂ ਕਿਰਨਾਂ ਸੂਰਜ ਚ ਰਲ ਕੇ ਸੂਰਜ ਹੋ ਜਾਂਦੀਆਂ ਨੇ, ਜਿਸ ਤਰ੍ਹਾਂ ਪਾਣੀ ਚ ਰਲ ਕੇ ਪਾਣੀ ਉਹ ਪਾਣੀ ਹੋ ਜਾਂਦਾ ਹੈ, ਜਿਸ ਤਰ੍ਹਾਂ ਪਵਨ ਹੈ ਮੈਂ ਪਵਨ ਸਮਾਇਆ, ਜੋਤੀ ਮੈਂ ਜੋਤ ਰਲ ਜਾਇਆ, ਜਿਸ ਤਰ੍ਹਾਂ ਹਵਾ ਦੇ ਚ ਰਲ ਕੇ ਹਵਾ ਹਵਾ ਹੋ ਜਾਂਦੀ ਹੈ, ਬਿਲਕੁਲ ਇਉਂ ਜਿੱਥੋਂ ਜੋਤ ਆਈ ਹੈ ਉਸੇ ਦੇ ਚ ਉਹ ਜੋਤ ਸਮਾ ਜਾਣੀ। ਪਰਮਾਤਮਾ ਵਾਹਿਗੁਰੂ ਜੀ ਤੋਂ ਉਹ ਜੋਤ ਆਈ ਸੀ ਤੇ ਜੇ ਉਸੇ ਵਿੱਚ ਜੋਤ ਸਮਾ ਜਾਵੇ ਤੇ ਉਹਨੂੰ ਕਿਹਾ ਜਾਂਦਾ ਹੈ ਜੋਤੀ ਜੋਤ ਸਮਾਵਣਾ। ਅਸੀਂ ਵੀ ਆਏ ਹਾਂ, ਆਤਮਾ ਪਰਮਾਤਮਾ ਰੂਪੀ ਸਮੁੰਦਰ ਤੋਂ ਆਈ ਹੈ, ਜਿਸ ਤਰ੍ਹਾਂ ਪਾਣੀ ਸਮੁੰਦਰ ਤੋਂ ਬੁਖਾਰਾਤ ਬਣ ਕੇ ਉੱਡਦਾ ਹੈ, ਬੱਦਲ ਬਣਦਾ ਹੈ ਤੇ ਨਦੀ ਨਾਲਿਆਂ ਦੇ ਰੂਪ ਚ ਦੌੜਦਾ ਹੈ ਫਿਰ ਸਮੁੰਦਰ ਵੱਲ। ਜਿਸ ਪਾਣੀ ਦੀ ਪਹੁੰਚ ਸਮੁੰਦਰ ਤੱਕ ਹੋ ਗਈ ਉਹਦੀ ਯਾਤਰਾ ਸਫਲੀ ਹੋ ਗਈ। ਜਿਹੜਾ ਕਿਤੇ ਟੋਏ ਟਿੱਬੇ ਛੱਪੜਾਂ ਦੇ ਰੂਪ ਚ ਰੁਕ ਗਿਆ ਉਹਦੀ ਯਾਤਰਾ ਲੰਮੀ ਹੋ ਗਈ। ਉਹ ਪਾਣੀ ਫਿਰ ਗੰਦਾ ਹੋਵੇਗਾ, ਸੁੱਕੇਗਾ, ਉੱਡੇਗਾ, ਫਿਰ ਦੁਬਾਰਾ ਤੁਰੇਗਾ। ਸਾਡੇ ਵਰਗਿਆਂ ਦੀ ਹਾਲਤ ਕੁਝ ਇਹੋ ਜਿਹੀ ਹੈ ਕਿ ਅਸੀਂ ਕਿਤੇ ਵੀ ਵਿਛੜ ਜਾਂਦੇ ਹਾਂ। ਸਮੁੰਦਰ ਤੱਕ ਪਹੁੰਚ ਉਸ ਪਾਣੀ ਦੀ ਕਿਸ ਤਰ੍ਹਾਂ ਹੁੰਦੀ ਜੇ ਕਿਸੇ ਦਰਿਆ ਦੀ ਸੰਗਤ ਕਰ ਲਵੇ, ਕਿਸੇ ਨਦੀ ਦੀ ਸੰਗਤ ਕਰ ਲਵੇ, ਉਸ ਤੋਂ ਵਿਛੜੇ ਨਾ ਤੇ ਨਦੀ ਦਰਿਆ ਉਹਨੂੰ ਸਮੁੰਦਰ ਤੱਕ ਪਹੁੰਚਾ ਦੇਗਾ। ਸਾਡੇ ਲਈ ਕਿਹੜਾ ਦਰਿਆ ਹੈ? ਜਿੱਥੇ ਤੁਸੀਂ ਬੈਠੇ ਹੋ ਗੁਰ ਦਰਿਆ ਉਹ ਸਦਾ ਜਲ ਨਿਰਮਲ, ਮਿਲਿਆ ਦੁਰਮਤ ਮੈਲ ਹਰੇ, ਸਤਿਗੁਰ ਪਾਈਆ ਪੂਰਾ ਨਾਵਣ, ਪਸ਼ੂ ਪਰੇਤੋਂ ਦੇਵ ਕਰੇ। ਗੁਰੂ ਅਮਰਦਾਸ ਸਾਹਿਬ ਪਾਤਸ਼ਾਹ ਜੀ, ਗੁਰੂ ਅੰਗਦ ਦੇਵ ਸਾਹਿਬ ਗੁਰੂ ਦਰਿਆ ਕੋਲ ਆਏ ਤੇ ਇਉਂ ਰਲ ਗਏ ਕਿ ਸਾਥ ਛੱਡਿਆ ਹੀ ਨਹੀਂ ਤੇ ਅਖੀਰ ਗੁਰੂ ਹੀ ਉਹ ਨਿਬੜੇ, ਕਿਉਂਕਿ ਦਰਿਆ ਦੀ ਸੰਗਤ ਜੋ ਪਾਣੀ ਕਰਦਾ ਲਗਾਤਾਰ ਉਹ ਦਰਿਆ ਹੀ ਹੋ ਜਾਂਦਾ ਹੈ ਨਾ, ਉਹਨੂੰ ਵੱਖ ਥੋੜਾ ਕਿਹਾ ਜਾਂਦਾ। ਬਿਲਕੁਲ ਇਉਂ ਗੁਰੂ ਅਮਰਦਾਸ ਸਾਹਿਬ ਜੀ ਨੇ ਐਸਾ ਸੰਗ ਕੀਤਾ ਗੁਰੂ ਅੰਗਦ ਦੇਵ ਸਾਹਿਬ ਜੀ ਦਾ ਕਿ ਗੁਰੂ ਹੀ ਹੋ ਨਿਬੜੇ ਤੇ ਗੁਰੂ ਤੋਂ ਬਾਅਦ ਉਸ ਅਵਸਥਾ ਨੂੰ ਪ੍ਰਾਪਤ ਕਰ ਲਿਆ ਗੁਰ ਪਰਮੇਸ਼ਰ ਏਕੋ ਜਾਣ, ਉੱਥੇ ਪਹੁੰਚ ਗਏ। ਤੂੰ ਤੂੰ ਕਰਤਾ ਤੂੰ ਹੁਆ, ਮੁਝ ਮੈਂ ਰਹਾ ਨਾ ਹੂੰ, ਜਬ ਆਪਾ ਪਰਕਾ ਮਿਟ ਗਿਆ, ਜਤ ਦੇਖਾਂ ਤਤ ਤੂੰ, ਹਰ ਹਰ ਜਨ ਦੁਇ ਏਕ ਹੈ, ਬਿਬ ਵਿਚਾਰ ਕਛ ਨਾ ਹੈ, ਜਲ ਤੇ ਉਪਜ ਤਰੰਗ ਜਿਉਂ, ਜਲ ਹੀ ਬਿਖੈ ਸਮਾ ਹੈ। ਇਉਂ ਕਹਿੰਦੇ ਮਾਲਕ ਵਾਹਿਗੁਰੂ ਵਿੱਚ ਗੁਰੂ ਅਮਰਦਾਸ ਸਾਹਿਬ ਪਾਤਸ਼ਾਹ ਜੀ ਸਮਾ ਗਏ। ਕੈਸੇ ਮਹਾਨ ਗੁਣ, ਕਹਿੰਦੇ ਗੁਰੂ ਅਮਰਦਾਸ ਸਾਹਿਬ ਜੀ ਦੀ ਵਡਿਆਈ ਕਿਤੇ ਬਿਆਨ ਕੀਤੀ ਜਾ ਸਕਦੀ ਸਾਡੇ ਵਰਗਿਆਂ ਤੋਂ? ਹਮਰੀ ਜੇਵਾ ਏਕ ਪ੍ਰਭ ਹਰ ਕੇ ਗੁਣ ਅਗਮ ਅਥਾ, ਹਉ ਕਿਉਂ ਕਰ ਜਪਹਿ ਇਆਣੀਆਂ, ਹਰ ਤੁਮ ਵਡ ਅਗਮ ਅਗਾਹ। ਜੇ ਕਿਤੇ ਗੁਰੂ ਅਮਰਦਾਸ ਸਾਹਿਬ ਪਾਤਸ਼ਾਹ ਜੀ ਦੇ ਗੁਣਾਂ ਦੀ ਗੱਲ ਕਰੀਏ ਨਾ ਤੇ ਭੱਟਾ ਨੇ ਕਿਆ ਕਮਾਲ ਦੇ ਬਚਨ ਕਹੇ ਨੇ। ਕਹਿੰਦੇ ਘਨ ਹਰ ਬੂੰਦ ਬਸੋ ਰੋਮਾਵਲ, ਕੁਸਮ ਬਸੰਤ ਗਣੰਤ ਨਾ ਆਵੈ। ਕਹਿੰਦੇ ਬੱਦਲ ਵਰਦੇ ਨੇ, ਕਿਤਨੀਆਂ ਬੂੰਦਾਂ ਪੈ ਰਹੀਆਂ ਨੇ ਅੱਜ ਤੱਕ ਕੋਈ ਗਿਣ ਸਕੇ ਹੈ? ਕਿਤਨੀ ਵਨਸਪਤੀ ਜੋ ਫੁੱਲ ਖਿੜਦੇ ਨੇ ਦੁਨੀਆਂ ਦੇ ਵਿੱਚ ਅੱਜ ਤੱਕ ਕੋਈ ਗਿਣ ਸਕੇ ਹੈ ਕਿ ਕਿਤਨੀ ਵਨਸਪਤੀ ਕਿਤਨੇ ਫੁੱਲ? ਕੁਸਮ ਬਸੰਤ ਗਣੰਤ ਨਾ ਆਵੈ, ਰਵ ਸਸ ਕਿਰਣ ਉਧਰ ਸਾਗਰ ਕੋ, ਗੰਗ ਤਰੰਗ ਅੰਤ ਕੋ ਪਾਵੈ। ਸੂਰਜ ਦੀਆਂ ਕਿਰਨਾਂ, ਚੰਦਰਮਾ ਦੀ ਚਾਨਣੀ ਦੀਆਂ ਕਿਰਨਾਂ ਅੱਜ ਤੱਕ ਕੋਈ ਗਿਣ ਸਕਿਆ ਹੈ? ਕਹਿੰਦੇ ਕੋਈ ਸਮੁੰਦਰ ਦੀ ਥਾਂ ਅੱਜ ਤੱਕ ਪਾ ਸਕਿਆ ਹੈ? ਕੋਈ ਗੰਗਾ ਦੀਆਂ ਤਰੰਗਾਂ ਜੋ ਲਹਿਰਾਂ ਉੱਠਦੀਆਂ ਨੇ ਉਹਨਾਂ ਨੂੰ ਕੋਈ ਗਿਣ ਸਕਿਆ ਹੈ? ਕੋਈ ਨਹੀਂ ਗਿਣ ਸਕਿਆ। ਬਿਲਕੁਲ ਇਉਂ ਗੁਰੂ ਅਮਰਦਾਸ ਸਾਹਿਬ ਪਾਤਸ਼ਾਹ ਜੀ ਦੇ ਗੁਣ ਵੀ ਕੋਈ ਨਹੀਂ ਗਿਣ ਸਕਦਾ, ਉਹ ਬੇਅੰਤ ਨੇ। ਰੁਦਰ ਧਿਆਨ ਗਿਆਨ ਸਤਿਗੁਰ ਕੈ ਕਬ ਜਨ ਭਲ ਉਨ੍ਹਾਂ ਜੋ ਗਾਵੈ, ਭੱਲੇ ਅਮਰਦਾਸ ਗੁਣ ਤੇਰੇ, ਤੇਰੀ ਉਪਮਾ ਤੋਹੇ ਬਨ ਆਵੈ। ਕਹਿੰਦੇ ਤੇਰੀ ਉਪਮਾ ਤੇ ਤੈਨੂੰ ਹੀ ਬਣ ਆਉਂਦੀ ਹੈ, ਕੋਈ ਵਡਿਆਈ ਨਹੀਂ ਕਰ ਸਕਦਾ। ਤੇਰੇ ਗੁਣ ਇਤਨੇ ਮਹਾਨ ਨੇ, कोई शिवजी वांग समाधि ला के भी ध्यान ला के भी जे सोचे कि तेरे गुण गिण लिया, गुरु अमरदास साहब पातशाह तेरे गुण गिने नहीं जा सकते। गुरु अमरदास साहब जी नूं ओ ठंड कित्थों मिली? मालक वाहिगुरु जी दे नाम तों। लिब कित्थों लगी? बीबी अमरो जी गुरु नानक देव साहब जी का पावन शब्द पढ़ रहे सन। अज शब्द की विचार असी भी सरवन कर रहे हैं। साहब कहंदे चंदन चंद ना सरद रुत, मूल ना मिट्टी घाम। एक ते घाम हुंदी ना बाहर दी, तुसी वेखो सावन भादों, सावन तो बाद जो भादों का महीना आउंदा है ना, वो अत दुखदाई हो जाता है, क्योंकि कदी मीह पै जाता है ते कदी फिर धरती की पड़ास निकलती है। वो हुमस ऐसी होंदी है कि शरीर दे उत्ते वो काम निकल आउंदी है, वो शरीर नूं बहुत दुख दिंदी है। कहिंदे वो तो कदी कदी किसे मौसम विच निकलती है, विशेष कोई इहो जिहा मौसम हुंदा उदों, पर भलिया कदी अंदर झात मार, किते हमेशा दी काम ते नहीं है तेरे अंदर, किते हमेशा ते तू नहीं तपया होया। ते कहंदे ओ जो तपश है ओ इस तरह नहीं मिट सकती, ओ मालक वाहिगुरु जी दे नाम नाल ही मिटदी है। शीतल थीवै नानका जपंदड़ो हर नाम, तू ठंडा हो सकदा है मालक वाहिगुरु जी दे नाम नूं जप के। अगे सतगुरु जी पौड़ी च कहंदे ने,
पौड़ी चरण कमल की ओट उदरे सगल जन।
मालक वाहिगुरु जी दे चरण कमलां दी ओट लैके कहंदे बेअंत लोग उधर गए ने। सुन प्रताप कबीर दा दूजा सिख हुआ सैन नाई, कौन कौन नहीं तरिया, वो भावे कबीर होवे भावे नामदेव जी होण भावे भगत रविदास जी होण सैन जी होण सदना जी होण, सतगुरु गुरु ग्रंथ साहब जी च 15 भगतां दी बाणी दर्ज हो गई। गुरु अर्जन देव साहब जी ने जिक्र भी कर दिता, कहंदे कौन कौन नहीं तरिया, कोई ओट लै लवे, कोई चरण कमलां च आ जावे, कोई शरण लै लवे। प्रभ की शरण सगल पहलाते, दुख बिनसे सुख पाया। जन दा अर्थ हुंदा सेवक दास, ते कहंदे केड़ा जन ऐसा है जे उन्हें ओट लई होवे ते ना तरिया होवे। कोई आवे सही, कोई ओट आसरा लवे ते ओ तर जांदा है।
सुन परताप गोविंद निरपापै मन,
कहंदे उस मालक वाहिगुरु जी दा प्रताप सुन के जो सुनदा ओ भी निर्भव हो जांदा है। निर्भव दा अर्थ जिहदे अंदर डर नहीं है। मालक वाहिगुरु आप निर्भव है, ओहदे अंदर कोई डर नहीं है, ते जिहड़ा ओहदे नाल जुड़ जांदा है ओहदा भी अंदरों डर मुक जांदा है। जो आपां विचार कर रहे हां, सतगुरु गुरु नानक देव साहब जी बाबर तो नहीं डरे, मूंह ते कह दिता। गुरु अंगद देव साहब जी हुमायूं तो नहीं डरे, गुरु अमरदास साहब जी नहीं डरे अकबर तो, गुरु रामदास साहब पातशाह जी नहीं डरे अकबर दी कचहरी दे विच, गुरु अर्जन देव साहब जी जहांगीर दे सामने सच कहंदियां बिल्कुल नहीं डरे। गुरु हरगोबिंद साहब पातशाह जी ओ भावें जहांगीर होवे भावें शाहजहान होवे, शाहजहान बादशाह नाल चार चार जंगा लड़ियां ते चारे दियां चारे जंगा जित के जुल्म ते जालम दा मुंह मोड़ के रख दिता, किते डर है कोई? गुरु हरा साहब पातशाह जी नूं किते औरंगजेब दा कोई डर है? जे डर हुंदा ते फिर राम राय नूं क्यों कहंदे अपने पुत्तर नूं कि जिधर तेरा मुंह है उधर चला जा। गुरु हरकृष्ण साहब सतगुरु जी जाके बंगला साहब टिके ने, औरंगजेब अद्धी घड़ी खड़ा रहा है बाहर, पर गुरु हरकृष्ण साहब जी नूं कोई डर है, कोई परवाह है? गुरु तेग बहादुर साहब जी किते औरंगजेब दा कोई डर है? तीन शर्तां कहियां जांदियां ने, पर सतगुरु गुरु तेग बहादुर साहब जी कहंदे तृतीय प्राण हान की बात सो सहे हम अपने गात, सीस देना सानू प्रवान है। ਹੁਣ ਸੀਸ ਤਲੀ ਤੇ ਧਰ ਕੇ ਕੌਣ ਜਾਵੇਗਾ ਜਿਹਦੇ ਅੰਦਰੋਂ ਡਰ ਮੁੱਕ ਗਿਆ ਹੈ। ਗੁਰੂ ਤੇਗ ਬਹਾਦਰ ਸਾਹਿਬ ਜੀ ਕਹਿੰਦੇ ਭੈ ਕਾਹੂ ਕੋ ਦੇਤ ਨਹਿ ਨਹਿ ਪਹਿਮਾਨਤ ਆਨ, ਨਾ ਅਸੀਂ ਕਿਸੇ ਨੂੰ ਡਰਾਉਂਦੇ ਹਾਂ ਨਾ ਅਸੀਂ ਕਿਸੇ ਤੋਂ ਡਰਦੇ ਹਾਂ, ਇਸੇ ਸਿਧਾਂਤ ਨੂੰ ਲੈ ਕੇ ਚੱਲਦੇ ਹਾਂ, ਨਿਰਭਉ ਨਾਲ ਜੁੜਦੇ ਹਾਂ ਤੇ ਨਿਰਭਉ ਹੀ ਹੋ ਕੇ ਰਹਿੰਦੇ ਹਾਂ। ਸਤਿਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਪਾਤਸ਼ਾਹ ਜੀ ਕਿਤੇ ਡਰੇ ਨੇ? ਕਿੱਥੇ ਆ ਡਰ? ਕਿਉਂ ਨਹੀਂ ਡਰ? ਇਸ ਕਰਕੇ ਨਹੀਂ ਡਰ ਕਿਉਂਕਿ ਮਾਲਕ ਵਾਹਿਗੁਰੂ ਨਿਰਭਉ ਨਾਲ ਜੁੜ ਕੇ ਉਹ ਵੀ ਨਿਰਭਉ ਹੋ ਗਏ ਨੇ। ਸਾਹਿਬ ਕਹਿੰਦੇ ਸੁਣ ਪ੍ਰਤਾਪ ਗੋਬਿੰਦ ਨਿਰਭਉ ਭਏ ਮਨ, ਕਹਿੰਦੇ ਉਸ ਗੋਬਿੰਦ ਦਾ ਮਾਲਕ ਵਾਹਿਗੁਰੂ ਦਾ ਪ੍ਰਤਾਪ ਸੁਣ ਕੇ ਨਿਰਭਉ ਭਏ ਮਨ, ਮੇਰਾ ਮਨ ਨਿਰਭਉ ਹੋ ਗਿਆ, ਹੁਣ ਇਹ ਡਰਦਾ ਨਹੀਂ ਹੈ।
ਟੋਟ ਨ ਆਵੈ ਮੂਲ ਸੰਚਿਆ ਨਾਮ ਧਨ,
ਟੋਟ ਨ ਆਵੈ ਮੂਲ ਸੰਚਿਆ ਨਾਮ ਧਨ, ਕਹਿੰਦੇ ਦੁਨੀਆਂ ਦੇ ਜਿਤਨੇ ਵੀ ਧਨ ਨੇ ਨਾ ਉੱਥੇ ਟੋਟ ਆ ਜਾਂਦੀ ਹੈ। ਜਿਤਨਾ ਮਰਜ਼ੀ ਕਿਸੇ ਕੋਲ ਧਨ ਹੋਵੇ, ਸਹਿਸ ਖੱਟੇ ਲੱਕੌੜ ਧਾਵੈ ਤ੍ਰਿਪਤ ਨਾ ਆਵੈ ਮਾਇਆ ਪਾਛੈ ਪਾਵੈ ਅਨਕ ਭੋਗ ਵਿਖਿਆ ਕੇ ਕਰੈ, ਨਹਿ ਤ੍ਰਿਪਤਾਵੈ ਖਪ ਖਪ ਮਰੈ ਕੋਈ ਰਜਦੈ। ਟੋਟ ਹੀ ਆਈ ਹੁੰਦੀ ਹੈ। ਐਂਡਰੋਈ ਕਾਰਨੋਗੀ ਹੋਇਆ ਇੱਕ ਅੰਗਰੇਜ਼, ਤੇ ਕਹਿੰਦੇ ਉਹ ਇਤਨਾ ਦੌਲਤ ਧਨ ਕਮਾਉਣ ਦੇ ਪਿੱਛੇ ਪਾਗਲ ਸੀ ਕਿ ਰਾਤ ਦੇ 12 ਵਜੇ ਤੱਕ ਆਫਿਸ ਵਿੱਚ ਬੈਠਾ ਹੁੰਦਾ ਸੀ, ਸਾਰਾ ਸਟਾਫ ਚਲਾ ਜਾਂਦਾ ਸੀ ਕੰਮ ਕਰਨ ਵਾਲਾ, ਪਰ ਇਹ ਬੈਠਾ ਹੁੰਦਾ ਸੀ ਤੇ ਰਾਤ ਨੂੰ 12 ਵਜੇ ਘਰ ਪਹੁੰਚਦਾ ਸੀ, ਹਾਲੇ ਬੱਚੇ ਜਾਗੇ ਵੀ ਨਹੀਂ ਹੁੰਦੇ ਸਨ, ਜਦ ਪਹੁੰਚਦਾ ਸੀ ਸੌਂ ਗਏ ਹੁੰਦੇ ਸਨ, ਤੇ ਉਹਨਾਂ ਦੇ ਜਾਗਣ ਤੋਂ ਪਹਿਲਾਂ ਹੀ 5 ਵਜੇ ਨਿਕਲ ਜਾਂਦਾ ਸੀ। ਇਹਦੇ ਬੱਚੇ ਤੱਕ ਵੀ ਇਹਨੂੰ ਨਹੀਂ ਸੀ ਪਛਾਣਦੇ। ਇਹਦੇ ਮੈਨੇਜਰ ਨੇ ਇਹਦੀ ਜੀਵਨੀ ਲਿਖੀ ਹੈ, ਕਹਿੰਦੇ ਜਦ ਮਰਨ ਲੱਗਾ ਨਾ ਤੇ $10 ਅਰਬ ਦੀ ਦੌਲਤ ਇਹਨੇ ਇਕੱਠੀ ਕਰ ਲਈ ਸੀ, ਤੇ ਮੈਨੇਜਰ ਨੇ ਪੁੱਛਿਆ ਹੁਣ ਤੇ ਤੂੰ ਪੂਰਾ ਪੈ ਗਿਆ ਹੋਵੇਂਗਾ, ਕਹਿਣ ਲੱਗਾ ਬਸ $10 ਅਰਬ, ਇਉਂ ਕਿਹਾ ਜਿਸ ਤਰ੍ਹਾਂ 10 ਪੈਸੇ। ਤੇ ਸਾਹਿਬ ਕਹਿੰਦੇ ਦੁਨਿਆਵੀ ਧਨ ਜਿਤਨਾ ਮਰਜ਼ੀ ਆ ਜਾਵੇ ਟੋਟ ਹੀ ਟੋਟ ਮਹਿਸੂਸ ਹੁੰਦੀ ਹੈ, ਪਰ ਮਾਲਕ ਵਾਹਿਗੁਰੂ ਜੀ ਦਾ ਨਾਮ ਧਨ ਮਿਲ ਜਾਵੇ ਕੋਈ ਟੋਟ ਨਹੀਂ ਮਹਿਸੂਸ ਹੁੰਦੀ। ਇੱਕ ਬੇਨਤੀ ਕਰਦੇ ਹਾਂ, ਇੱਕ ਦਿਨ ਅੰਮ੍ਰਿਤ ਵੇਲੇ ਗੁਰੂ ਦੀ ਹਜ਼ੂਰੀ ਬੈਠੇ ਸੋਚ ਆਈ ਕਿ ਅਸੀਂ ਗੁਰੂ ਦਰਬਾਰ ਵਿੱਚ ਜਾ ਕੇ ਵੀ ਗੋਲਕ ਹੀ ਮੰਗਦੇ ਹਾਂ, ਗੁਰੂ ਤੇ ਨਹੀਂ ਮੰਗਦੇ। ਤੁਸੀਂ ਕਹੋਗੇ ਗੋਲਕ ਇਸ ਤੇ ਅਸੀਂ ਭੇਟਾ ਪਾਉਂਦੇ ਹਾਂ, ਅਸੀਂ ਕਿੱਥੇ ਗੋਲਕ ਮੰਗੀ? ਖਿਮਾ ਕਰਨਾ, ਗੋਲਕ ਦਾ ਅਰਥ ਹੀ ਦੌਲਤ ਹੈ। ਛੋਟੇ ਛੋਟੇ ਬੱਚੇ ਵੀ ਗੋਲਕਾਂ ਰੱਖ ਲੈਂਦੇ ਨੇ, ਸ਼ਾਹੂਕਾਰ ਤਿਜੋਰੀਆਂ ਰੱਖਦੇ ਨੇ, ਤੇ ਅਸੀਂ ਕੀ ਮੰਗਦੇ ਹਾਂ ਆ ਕੇ? ਸਾਡੀਆਂ ਨਿੱਤ ਦੀਆਂ ਅਰਦਾਸਾਂ ਤੁਸੀਂ ਵੇਖ ਲੈਣਾ, ਕੇਵਲ ਪਦਾਰਥ ਮੰਗਦੇ ਹਾਂ। ਕਿਤੋਂ ਵੀ ਆਈਏ, ਕੋਈ ਭਾਗਾਂ ਵਾਲਾ ਹੋਵੇਗਾ ਜੋ ਗੁਰੂ ਰਾਮਦਾਸ ਸਾਹਿਬ ਜੀ ਦੇ ਦਰ ਤੇ ਆ ਕੇ ਵੀ ਗੁਰੂ ਰਾਮਦਾਸ ਸਾਹਿਬ ਪਾਤਸ਼ਾਹ ਜੀ ਨੂੰ ਮੰਗ ਰਿਹਾ ਹੋਵੇਗਾ, ਮਾਲਕ ਵਾਹਿਗੁਰੂ ਨੂੰ ਮੰਗ ਰਿਹਾ ਹੋਵੇਗਾ, ਨਹੀਂ ਤੇ ਪਦਾਰਥ ਤੇ ਅਸੀਂ ਸਾਰੇ ਮੰਗਦੇ ਹਾਂ, ਪਰਮਾਰਥ ਬਹੁਤ ਪਿੱਛੇ ਰਹਿ ਜਾਂਦਾ ਹੈ। ਪਰ ਯਾਦ ਰੱਖਣਾ, ਗੁਰੂ ਕੋਲ ਆ ਕੇ ਕਦੀ ਝਾਤ ਮਾਰਿਓ, ਅਸੀਂ ਇਹ ਕਿਹਾ ਕਿ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਅਸੀਂ ਤੈਨੂੰ ਮੰਗਣਾ ਆ, ਸਤਿਗੁਰੂ ਤੂੰ ਸਾਡੇ ਹਿਰਦੇ ਚ ਵਸ ਜਾ, ਤੂੰ ਸਾਡੇ ਕੋਲ ਆ ਜਾ, ਤੈਨੂੰ ਮੰਗਣਾ ਆ, ਕੋਈ ਵਿਰਲਾ। ਪਰ ਪਦਾਰਥ, ਕਾਰੋਬਾਰ ਚੱਲ ਪਵੇ, ਬੱਚਿਆਂ ਦੀ ਪੜ੍ਹਾਈ ਲਿਖਾਈ, ਕਾਰਾਂ ਮੋਟਰਾਂ, ਹਰ ਗੱਲ ਅਸੀਂ ਮੰਗਦੇ ਹਾਂ। ਚਲੋ ਮੰਗਾਂਗੇ ਵੀ ਗੁਰੂ ਤੋਂ ਹੀ, ਮੜੀਆਂ ਮਸਾਣਾਂ ਤੋਂ ਥੋੜਾ ਮੰਗਾਂਗੇ, ਬਾਰਿਕ ਮੰਗੀ ਹੋ ਸਭ ਕੁਛ ਮੰਗਾਂ ਦਿੰਦੇ ਟੋਟ ਨਹੀਂ ਪ੍ਰਭਰੰਗਾ, ਪਰ ਭਲਿਓ ਗੁਰੂ ਵੀ ਤੇ ਨਾਲ ਮੰਗ ਲਓ। ਇਸ ਭੇਤ ਨੂੰ ਚੰਗੀ ਤਰ੍ਹਾਂ ਸਮਝ ਲੈਣਾ, ਜਿਹਨੇ ਗੁਰੂ ਕੋਲ ਆ ਕੇ ਵੀ ਗੁਰੂ ਨਹੀਂ ਮੰਗਿਆ, ਗੋਲਕ ਦੌਲਤ ਮੰਗੀ, ਉਹ ਦੁਨੀਆਂ ਦੇ ਕਦਮਾਂ 'ਚ ਰੁਲਦਾ ਵੇਖਿਆ ਗਿਆ। ਪਰ ਜਿਹਨੇ ਗੁਰੂ ਕੋਲ ਆ ਕੇ ਗੋਲਕ ਦੌਲਤ ਬੇਸ਼ੱਕ ਨਹੀਂ ਮੰਗੀ, ਪਰ ਗੁਰੂ ਮੰਗ ਲਿਆ ਨਾ, ਉਹਦੇ ਕਦਮਾਂ 'ਚ ਦੌਲਤ ਵੀ ਰੁਲਦੀ ਵੇਖੀ ਗਈ ਤੇ ਦੁਨੀਆਂ ਵੀ ਝੁਕਦੀ ਵੇਖੀ ਗਈ। ਗੁਰੂ ਅਰਜਨ ਦੇਵ ਸਾਹਿਬ ਸਤਿਗੁਰੂ ਜੀ ਨੇ ਗੁਰੂ ਰਾਮਦਾਸ ਸਾਹਿਬ ਪਾਤਸ਼ਾਹ ਜੀ ਕੋਲ ਰਹਿ ਕੇ ਗੋਲਕ ਜਾਂ ਦੌਲਤ ਨਹੀਂ ਮੰਗੀ, ਕੇਵਲ ਗੁਰੂ ਮੰਗਿਆ, ਤੇ ਤੁਸੀਂ ਦੇਖੋ ਗੁਰੂ ਅਰਜਨ ਦੇਵ ਸਾਹਿਬ ਜੀ ਦੇ ਚਰਨਾਂ 'ਚ ਦੌਲਤ ਰੁੱਲ ਰਹੀ ਹੈ ਤੇ ਦੁਨੀਆਂ ਝੁੱਕ ਰਹੀ ਹੈ। ਪ੍ਰਿਥੀ ਚੰਦ ਨੇ ਗੁਰੂ ਰਾਮਦਾਸ ਸਾਹਿਬ ਪਾਤਸ਼ਾਹ ਜੀ ਕੋਲ ਰਹਿ ਕੇ ਗੁਰੂ ਨਹੀਂ ਮੰਗਿਆ, ਕੇਵਲ ਦੌਲਤ ਮੰਗੀ, ਗੋਲਕ ਮੰਗੀ, ਤੇ ਤੁਸੀਂ ਵੇਖੋ ਪ੍ਰਿਥੀ ਚੰਦ ਰੁਲਦਾ ਹੀ ਰਿਹਾ। ਕਦੀ ਜਹਾਂਗੀਰ ਬਾਦਸ਼ਾਹ ਦੇ ਕਦਮਾਂ ਚ ਤਿੰਨ ਤਿੰਨ ਮਹੀਨੇ ਦਿੱਲੀ, ਕਦੀ ਸੁਲਹੀ ਖਾਨ, ਕਦੀ ਸੁਲਬੀ ਖਾਨ, ਕਦੀ ਚੰਦੂ, ਬਸ ਇਉਂ ਰੁਲਦਿਆਂ ਰੁਲਦਿਆਂ ਮੌਤ ਹੋ ਗਈ। ਇਹ ਸਾਨੂੰ ਇਸ਼ਾਰਾ ਹੈ ਕਿ ਗੁਰੂ ਕੇ ਸਿੱਖੋ, ਗੁਰੂ ਕੋਲ ਆ ਕੇ ਗੁਰੂ ਮੰਗਣਾ ਹੈ, ਬਾਕੀ ਗੋਲਕ ਤੇ ਦੌਲਤ ਤਾਂ ਆਪੇ ਦੌੜ ਕੇ ਪਿੱਛੇ ਆਵੇਗੀ। ਪਰਮਾਰਥ ਮੰਗਣਾ ਹੈ, ਪਦਾਰਥ ਆਪੇ ਦੌੜ ਕੇ ਆਣਗੇ, ਪਰ ਜੇ ਕਿਤੇ ਪਦਾਰਥ ਮੰਗ ਲਿਆ ਪਰਮਾਰਥ ਆਵੇਗਾ ਹੀ ਨਹੀਂ, ਪਿੱਛੇ ਰਹਿ ਜਾਵੇਗਾ। ਸਾਹਿਬ ਕਹਿੰਦੇ ਤੋਟ ਨਾ ਆਵੇ ਮੂਲ ਸੰਚਿਆ ਨਾਮ ਤਨ, ਬਿਲਕੁਲ ਤੋਟ ਨਹੀਂ ਆਵੇਗੀ ਜੇ ਕਿਤੇ ਵਾਹਿਗੁਰੂ ਜੀ ਦਾ ਨਾਮ ਤਨ ਇਕੱਠਾ ਕਰ ਲਿਆ।
ਸੰਤ ਜਨਾ ਸਿਓ ਸੰਗ ਪਾਈਐ ਵੱਡੈ ਪੁੰਨ।
ਪਰ ਸੰਤ ਜਨਾਂ ਦਾ ਸੰਗ, ਨਾਮ ਜਪਣ ਵਾਲਿਆਂ ਦਾ ਸੰਗ ਕਹਿੰਦੇ ਵੱਡੇ ਭਾਗਾਂ ਨਾਲ ਪ੍ਰਾਪਤ ਹੁੰਦਾ ਹੈ, ਉੱਚੇ ਕਰਮਾਂ ਨਾਲ ਪ੍ਰਾਪਤ ਹੁੰਦਾ। ਵੱਡ ਭਾਗੀ ਹਰ ਸੰਗਤ ਪਾਵੈ, ਵੱਡੇ ਭਾਗਾਂ ਨਾਲ ਇਹ ਸਾਧ ਸੰਗਤ ਪ੍ਰਾਪਤ ਹੁੰਦੀ ਹੈ। ਭਾਗ ਹੋਵਾ ਗੁਰਸੰਤ ਮਿਲਾਇਆ, ਪ੍ਰਭ ਅਵਿਨਾਸ਼ੀ ਘਰ ਮੈਂ ਪਾਇਆ। ਗੁਰੂ ਸੰਤ ਨਾਲ ਮਿਲਣਾ ਵੀ ਬੜੇ ਉੱਚੇ ਭਾਗਾਂ ਨਾਲ ਹੁੰਦਾ ਹੈ।
ਆਠ ਪਹਿਰ ਹਰ ਧਿਆਈ ਹਰ ਜਸ ਨਿਤ ਸੁਣ।
ਅੱਠੋ ਪਹਿਰ ਮਾਲਕ ਵਾਹਿਗੁਰੂ ਜੀ ਦਾ ਨਾਮ ਜਪਣਾ, ਇਹ ਬਰਕਤ, ਇਹ ਕਿਰਪਾ ਕਹਿੰਦੇ ਜਿਸ ਦੇ ਭਾਗਾਂ ਚ ਆ ਜਾਵੇ ਉਹਦਾ ਜੀਵਨ ਸਫਲਾ ਹੋ ਜਾਂਦਾ ਹੈ। ਅੱਠੋ ਪਹਿਰ ਮਾਲਕ ਵਾਹਿਗੁਰੂ ਜੀ ਦਾ ਨਾਮ ਜਪਣਾ ਤੇ ਗਾਉਣਾ। ਆਓ ਮਹੀਨੇ ਦੀ ਵਿਚਾਰ ਨਾਲ ਆਪਾਂ ਨੇ ਜੁੜਨਾ ਹੈ। ਮਹੀਨਾ ਜੋ ਅੱਸੂ ਦਾ ਆਰੰਭ ਹੋ ਰਿਹਾ ਹੈ, ਇੱਕ ਇੱਕ ਪੰਕਤੀ ਦੀ ਵਿਚਾਰ ਨਾਲ ਅਸੀਂ ਜੁੜਨਾ ਹੈ। ਥੋੜ੍ਹੀ ਜਿਹੀ ਬੇਨਤੀ ਕਰਦੇ ਹਾਂ ਕਿ ਤੁਸੀਂ ਦੇਖੋ ਮਹੀਨਾ, ਇਹ ਮਹੀਨੇ ਦੇ ਨਾਮ ਐਵੇਂ ਨਹੀਂ ਦੇ ਦਿੱਤੇ ਗਏ। ਜੇਠ, ਜੇਠ ਨਾਮ ਐਵੇਂ ਨਹੀਂ ਮਿਲ ਗਿਆ। ਜੇਠ ਦਾ ਅਰਥ ਹੁੰਦਾ ਵੱਡਾ, ਜਿੱਦਾਂ ਸਾਹਿਬ ਗੁਰੂ ਰਾਮਦਾਸ ਸਾਹਿਬ ਪਾਤਸ਼ਾਹ ਜੀ ਪਹਿਲੇ ਪੁੱਤਰ ਸਨ, ਵੱਡੇ ਸਨ, ਤੇ ਜੇਠਾ ਨਾਮ ਮਿਲ ਗਿਆ। ਆਮ ਤੌਰ ਤੇ ਜਿਹੜੀ ਪਲੇਠੀ ਦੀ ਬੇਟੀ ਹੁੰਦੀ ਸੀ ਜੇਠੀ ਨਾਮ ਵੀ ਹੋ ਜਾਂਦਾ ਸੀ। ਕੋਈ ਵੀ ਭੈਣ ਆਪਣੇ ਪਤੀ ਦੇ ਵੱਡੇ ਭਰਾ ਨੂੰ ਜੇਠ ਕਹਿ ਕੇ ਬੁਲਾਉਂਦੀ ਕਿਉਂਕਿ ਵੱਡਾ ਏ। ਤੇ ਤੁਸੀਂ ਇਹ 12 ਮਹੀਨਿਆਂ ਦੇ ਦਿਨ ਕਦੀ ਵੇਖ ਲਓ, ਇਹਨਾਂ ਵਿੱਚੋਂ ਜੇਠ ਦੇ ਮਹੀਨੇ ਦੇ ਚ ਦਿਨ ਜ਼ਿਆਦਾ ਹੁੰਦੇ ਨੇ ਤੇ ਨਾਮ ਦੇ ਦਿੱਤਾ ਗਿਆ ਜੇਠ। ਸਾਵਣ ਮਹੀਨਾ ਨਾਮ ਐਵੇਂ ਨਹੀਂ ਮਿਲ ਗਿਆ, ਸਾਵਾ ਪਲੱਸ ਵਣ, ਸਾਵਣ ਤੇ ਵਣ ਜੋੜ ਕੇ ਸਾਵਣ ਨਾਮ ਮਿਲਿਆ ਏ। ਬਈ ਇਸ ਮਹੀਨੇ ਦੇ ਵਿੱਚ ਜਦ ਬਰਸਾਤਾਂ ਪੈਂਦੀਆਂ ਨੇ, ਵਣ ਜੋ ਨੇ ਸਾਵੇ ਹੋ ਜਾਂਦੇ ਨੇ, ਹਰੇ ਭਰੇ ਹੋ ਜਾਂਦੇ ਨੇ, ਰਸ ਨਾਲ ਭਰਪੂਰ ਹੋ ਜਾਂਦੇ ਨੇ। ਇਉਂ ਹੀ ਹਰ ਇੱਕ ਮਹੀਨੇ ਦਾ ਕੋਈ ਡੂੰਘਾ ਅਰਥ ਹੈ। ਜਿਸ ਤਰ੍ਹਾਂ ਆਮ ਤੌਰ ਤੇ ਅਸੀਂ ਫੱਗਣ ਨੂੰ ਫੱਗਣ ਹੀ ਕਹਿੰਦੇ ਹਾਂ ਮਹੀਨਾ, ਪਰ ਗੁਰੂ ਨੇ ਇੱਕ ਅੱਖਰ ਵਧਾ ਕੇ ਨਾਮ ਦਿੱਤਾ ਫਲਗੁਣ। ਫਲਗੁਣ ਆਨੰਦ ਉਪਾਰ ਜਨਾ, ਇਸ ਫੱਗਣ ਦੇ ਮਹੀਨੇ ਚ ਗੁਣ ਰੂਪੀ ਫਲ ਤੂੰ ਪ੍ਰਾਪਤ ਕਰ। ਬਿਲਕੁਲ ਇਉਂ ਅੱਸੂ ਕਹਿੰਦੇ ਹਾਂ ਆਪਾਂ, ਪਰ ਗੁਰੂ ਨੇ ਕਿਹਾ ਅਸੁਨ ਪ੍ਰੇਮ ਉਮਾਹੜਾ, ਇੱਕ ਅੱਖਰ ਵਧਾ ਦਿੱਤਾ ਅਸੁਨ। ਤੇ ਜੇ ਕਿਤੇ ਇਹਦਾ ਅਰਥ ਕਰਕੇ ਵੇਖੋ, ਅਸ ਉਨ ਕਹਿੰਦੇ ਅਸ ਐਸਾ ਇਹੋ ਜਿਹਾ, ਉਨ ਉਸ ਨਾਲ ਪ੍ਰੇਮ ਪੈਦਾ ਹੋ ਗਿਆ ਹੈ ਕਿ ਅੰਦਰ ਪ੍ਰੇਮ ਉਛਾਲੇ ਮਾਰ ਰਿਹਾ ਹੈ। ਕਿਸ ਤਰ੍ਹਾਂ ਸਤਿਗੁਰੂ ਜੀ ਕਿਰਪਾ ਕਰ ਰਹੇ ਨੇ, ਇੱਕ ਇੱਕ ਪੰਕਤੀ ਨਾਲ ਜੁੜਦੇ ਹਾਂ।
ਅਸੁਨ ਪ੍ਰੇਮ ਉਮਾਹੜਾ ਕਿਉਂ ਮਿਲੀਐ ਹਰ ਜਾਏ।
ਸਾਹਿਬ ਕਹਿੰਦੇ ਅਸੁਨ ਪ੍ਰੇਮ ਉਮਾਹੜਾ ਕਿਉਂ ਮਿਲੀਐ ਹਰ ਜਾਏ। ਅਸੁਨ ਅਸੁਨ ਐਸਾ ਉਹ ਵਾਹਿਗੁਰੂ, ਉਹਦੇ ਨਾਲ ਪ੍ਰੇਮ ਉਮਾਹੜਾ, ਉਮਾਹੜਾ ਦਾ ਅਰਥ ਹੈ ਉਮਾਹ, ਉਛਾਲਾ ਅੰਦਰ ਪੈਦਾ ਹੋਇਆ ਏ। ਕਿਉਂ ਮਿਲੀਏ, ਕਿਸ ਤਰ੍ਹਾਂ ਜਾ ਕੇ ਮੈਂ ਮਿਲਾਂ ਮਾਲਕ ਵਾਹਿਗੁਰੂ ਜੀ ਨੂੰ, ਕਿਹੜਾ ਰਸਤਾ ਹੋਵੇ ਕਿ ਮੇਰਾ ਮਿਲਾਪ ਹੋ ਜਾਵੇ। ਹੁਣ ਪ੍ਰੇਮ ਦਾ ਉਮਾਹ ਜੇ ਪੈਦਾ ਨਾ ਹੋਵੇ ਗੱਲ ਨਹੀਂ ਬਣੇਗੀ। ਵੱਡੀ ਗੱਲ ਹੈ ਪ੍ਰੇਮ, ਤੇ ਪ੍ਰੇਮ ਕੀ ਹੈ? ਸਾਚ ਕਹੋ ਸੁਨ ਲੇ ਹੋ ਸਭ ਹੈ, ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ। ਸਾਹਿਬ ਕਹਿੰਦੇ ਜਿਹਨੇ ਪ੍ਰੇਮ ਕੀਤਾ ਮਾਲਕ ਵਾਹਿਗੁਰੂ ਜੀ ਨਾਲ, ਉਸੇ ਨੂੰ ਵਾਹਿਗੁਰੂ ਦੀ ਪ੍ਰਾਪਤੀ ਹੋਈ ਹੈ। ਹੁਣ ਜੇ ਕਿਸੇ ਨੂੰ ਵੀ ਪੁੱਛ ਲਓ ਨਾ, ਗੁਰੂ ਕੇ ਸਿੱਖਾਂ ਤੋਂ ਗੁਰੂ ਨਾਲ ਪ੍ਰੇਮ ਕਰਦਾ, ਕਹਿੰਦਾ ਜੀ ਮੇਰੇ ਤੋਂ ਜ਼ਿਆਦਾ ਕੌਣ ਕਰੇਗਾ। ਕਿਸੇ ਹਿੰਦੂ ਭਰਾ ਨੂੰ ਪੁੱਛੋ ਕਿ ਤੂੰ ਰਾਮ ਨਾਲ ਪ੍ਰੇਮ ਕਰਦਾ, ਕਹਿੰਦਾ ਜੀ ਮੇਰੇ ਜਿੱਤੋਂ ਜ਼ਿਆਦਾ ਕੌਣ ਕਰੇਗਾ। ਕਿਸੇ ਮੁਸਲਮਾਨ ਭਰਾ ਨੂੰ ਪੁੱਛੋ ਤੂੰ ਖੁਦਾ ਨਾਲ ਪ੍ਰੇਮ ਕਰਦਾ, ਕਹਿਣ ਲੱਗਾ ਮੇਰੇ ਤੋਂ ਜ਼ਿਆਦਾ ਕੌਣ ਕਰੇਗਾ। ਅਤੇ ਸਾਡਾ ਵੀ ਦਾਅਵਾ ਇਹੀ ਹੈ ਕਿ ਜੀ ਮੇਰੇ ਤੋਂ ਜ਼ਿਆਦਾ ਵਾਹਿਗੁਰੂ ਨਾਲ ਪ੍ਰੇਮ ਕੌਣ ਕਰੇਗਾ। ਪਰ ਸਾਹਿਬ ਗੁਰੂ ਅਰਜਨ ਦੇਵ ਸਾਹਿਬ ਜੀ ਕਹਿੰਦੇ ਭਲਿਆ ਤੈਨੂੰ ਪਤਾ ਹੈ ਤੂੰ ਪ੍ਰੇਮ ਕਰ ਰਿਹਾ, ਕਿਤੇ ਐਸਾ ਤੇ ਨਹੀਂ ਪੰਥਾ ਪ੍ਰੇਮ ਨਾ ਜਾਣਈ ਭੂਲੀ ਫਿਰੈ ਗਵਾਰ, ਨਾਨਕ ਹਰ ਬਿਸਰਾਏ ਕੇ ਪਾਉਂਦੇ ਨਰਕ ਅੰਧਿਆਰ। ਕਿਤੇ ਪ੍ਰੇਮ ਵਾਲਾ ਰਾਹ ਖੁੰਝ ਗਿਆ ਤੇ ਮੋਹ ਵਾਲਾ ਪਕੜ ਲਿਆ, ਮੋਹ ਵਾਲਾ ਰਾਹ ਪਕੜ ਲਿਆ। ਹੁਣ ਕਿਉਂਕਿ ਦੋਨਾਂ ਦਾ ਸਰੂਪ ਇੱਕੋ ਜਿਹਾ ਹੈ, ਪ੍ਰੇਮ ਵਿੱਚ ਵੀ ਬੰਦਾ ਕਿਸੇ ਨਾਲ ਜੁੜਦਾ ਤੇ ਮੋਹ ਵਿੱਚ ਵੀ ਕਿਸੇ ਨਾਲ ਜੁੜਦਾ ਤੇ ਭੁਲੇਖਾ ਪੈ ਜਾਂਦਾ, ਬੰਦਾ ਕਰ ਰਿਹਾ ਹੁੰਦਾ ਮੋਹ ਤੇ ਕਹਿੰਦਾ ਮੈਂ ਪ੍ਰੇਮ ਕਰ ਰਿਹਾ, ਪਰ ਪ੍ਰੇਮ ਤੇ ਮੋਹ ਦੇ ਚ ਇੱਕ ਸੂਖਮ ਜਿਹਾ ਅੰਤਰ ਹੈ, ਉਹਨੂੰ ਸਮਝ ਲੈਣਾ। ਜਿੱਥੇ ਪ੍ਰੇਮ ਹੈ ਉੱਥੇ ਬੰਦਾ ਕਹਿੰਦਾ ਮੈਂ ਇਸ ਦਾ, ਤੇ ਜਿੱਥੇ ਮੋਹ ਹੈ ਉੱਥੇ ਕਹੇਗਾ ਇਹ ਮੇਰਾ, ਇਹ ਮੇਰਾ। ਤੇ ਜਿੱਥੇ ਮੇਰਾ ਕਹਿ ਦਿੱਤਾ ਉੱਥੇ ਤੇ ਦਾਵਾ ਪੇਸ਼ ਹੋ ਗਿਆ, ਉੱਥੇ ਤੇ ਝਗੜਾ ਹੈ, ਉੱਥੇ ਤੇ ਜਲਨ ਹੈ। ਕਬੀਰ ਦਾਵੈ ਦਾਜਨ ਹੋਤ ਹੈ ਨਿਰਦਾਵੈ ਰਹਿ ਨਿਸ਼ੰਕ। ਕਹਿੰਦੇ ਜਿੱਥੇ ਦਾਵਾ ਪੇਸ਼ ਹੋ ਗਿਆ ਉੱਥੇ ਤੇ ਝਗੜਾ ਖੜਾ ਹੋ ਗਿਆ, ਤੇ ਜੇ ਤੂੰ ਖੁਦਾ ਨਾਲ ਪ੍ਰੇਮ ਕਰਦਾ ਹੁੰਦਾ ਤੇ ਤੂੰ ਮਸਜਿਦ ਪਹੁੰਚ ਕੇ ਤੇ ਕਹਿੰਦਾ ਮੈਂ ਖੁਦਾ ਦਾ, ਖੁਦਾ ਸਭ ਦਾ, ਮੈਂ ਰਹੀਮ ਦਾ, ਰਹੀਮ ਸਭ ਦਾ, ਤੇ ਆਪੇ ਰਹਿਮ ਪੈਦਾ ਹੋ ਜਾਣਾ ਸੀ। ਹਿੰਦੂ ਭਰਾ ਜੇ ਤੂੰ ਮੰਦਰ ਪਹੁੰਚਦਾ ਤੇ ਕਹਿੰਦਾ ਮੈਂ ਰਾਮ ਦਾ, ਰਾਮ ਸਭ ਦਾ, ਪਰ ਤੂੰ ਤੇ ਕਹਿ ਦਿੱਤਾ ਰਾਮ ਮੇਰਾ, ਤੇ ਜੋ ਮੇਰਾ ਹੈ ਉਹ ਚੰਗਾ ਹੈ, ਦੂਜੇ ਦਾ ਕਿਸ ਤਰ੍ਹਾਂ ਚੰਗਾ ਹੋ ਸਕਦਾ, ਕਿਉਂਕਿ ਆਦਤ ਹੈ ਨਾ, ਦੁਕਾਨ ਮੇਰੀ, ਕਾਰੋਬਾਰ ਮੇਰਾ, ਘਰ ਮੇਰਾ, ਪਤਨੀ ਮੇਰੀ, ਪਤੀ ਮੇਰਾ, ਪੁੱਤਰ ਮੇਰਾ, ਪਿਤਾ ਮੇਰਾ, ਬਸ ਮੇਰਾ ਮੇਰਾ ਕਹਿੰਦਿਆਂ ਜਦ ਰੱਬ ਦੇ ਦਰ ਤੱਕ ਪਹੁੰਚੇ ਨਾ, ਤੇ ਉੱਥੇ ਵੀ ਪਹੁੰਚ ਕੇ ਕਹਿ ਦਿੱਤਾ ਗੁਰੂ ਮੇਰਾ, ਗੁਰਦੁਆਰਾ ਮੇਰਾ, ਵਾਹਿਗੁਰੂ ਮੇਰਾ। ਕਹਿੰਦੇ ਨਹੀਂ, ਜੇ ਪ੍ਰੇਮ ਹੁੰਦਾ ਤੇ ਕਹਿੰਦਾ ਮੈਂ ਵਾਹਿਗੁਰੂ ਦਾ, ਵਾਹਿਗੁਰੂ ਸਭ ਦਾ, ਮੈਂ ਗੁਰੂ ਦਾ, ਗੁਰੂ ਸਭ ਦਾ। ਮੈਂ ਤੇ ਹੈਰਾਨ ਹੁੰਦਾ ਵਾਂ ਕਿ ਦੁਨੀਆਂ ਦੇ ਚ ਕਿਹਾ ਜਾਂਦਾ ਕਿ ਸਭ ਤੋਂ ਜ਼ਿਆਦਾ ਪ੍ਰੇਮ ਮਾਂ ਕਰਦੀ ਹੈ, ਤੇ ਕੋਈ ਇਨਕਾਰੀ ਵੀ ਨਹੀਂ ਹੁੰਦਾ। ਪਰ ਗੁਰੂ ਅਰਜਨ ਦੇਵ ਸਾਹਿਬ ਜੀ ਕਹਿੰਦੇ ਭਲਿਓ ਕਦੀ ਸੋਚ ਕੇ ਵੇਖਿਆ ਉਹ ਪ੍ਰੇਮ ਹੈ ਜਾਂ ਉਹ ਵੀ ਮੋਹ ਹੈ? ਇਹ ਤੇ ਉਦੋਂ ਹੀ ਪਤਾ ਲੱਗਦਾ ਹੈ। ਕੋਈ ਮਾਂ ਜਿਸ ਪੁੱਤਰ ਨੂੰ 20-25 ਸਾਲ ਪੜ੍ਹਾ ਲਿਖਾ ਕੇ, ਪਾਲ ਪੋਸ ਕੇ, ਮੌਤ ਦੇ ਦਰਵਾਜ਼ੇ ਤੋਂ ਲੰਘ ਕੇ, ਜਨਮ ਦੇ ਕੇ, ਖੂਨ ਵਿੱਚੋਂ ਸਿੰਜ ਕੇ, ਰਾਤਾਂ ਜਾਗ ਕੇ, ਪਾਲ ਪੋਸ ਕੇ ਵੱਡਾ ਕਰਦੀ ਹੈ ਤੇ ਚਾਹਵਾਂ ਲਾਡਾਂ ਨਾਲ ਤਿਆਰੀ ਕਰਦੀ ਹੈ ਉਹਦੇ ਵਿਆਹ ਦੀ, ਪਰ ਜਿਸ ਵੇਲੇ ਵਿਆਹ ਕਰਕੇ ਲੈ ਕੇ ਆਉਂਦੀ ਹੈ ਨੂੰਹ ਨੂੰ, ਉਦੋਂ ਹੀ ਅੰਦਰ ਇੱਕ ਸੂਖਸ਼ਮ ਜਿਹਾ ਡਰ ਪੈਦਾ ਹੋ ਜਾਂਦਾ ਹੈ, ਜੋ ਮੇਰਾ ਹੈ ਉਹ ਕਿਸੇ ਹੋਰ ਦਾ ਨਾ ਹੋ ਜਾਵੇ। ਉਹ ਡਰ ਜੋ ਹੈ ਕਈ ਵਾਰੀ ਆਪਣੀ ਪੁੱਤਰ ਦਾ ਘਰ ਖਰਾਬ ਕਰਨ ਲੱਗ ਜਾਂਦਾ ਹੈ, ਭਾਵੇਂ ਪਤਨੀ ਨੇ ਕੁਝ ਵੀ ਨਾ ਕੀਤਾ ਹੋਵੇ ਤਾਂ ਵੀ ਕਈ ਵਾਰੀ ਕਹਿ ਦਿੰਦੀ ਹੈ ਜਿਹਨੇ ਉਹ ਕੀਤਾ ਉਹ ਕੀਤਾ। ਕਾਰਨ ਕੀ? ਕਿਉਂਕਿ ਅੰਦਰ ਡਰ ਹੈ, ਉਹ ਮੋਹ ਸੀ ਜੋ ਮੇਰਾ ਹੈ ਕਿਸੇ ਹੋਰ ਦਾ ਨਾ ਹੋ ਜਾਵੇ। ਪਤਨੀ ਨੂੰ ਪੁੱਛੋ ਤੂੰ ਪਤੀ ਨਾਲ ਪਿਆਰ ਕਰਦੀ, ਮੇਰਾ ਪਤੀ ਹੈ, ਮੇਰੇ ਤੋਂ ਜ਼ਿਆਦਾ ਕੌਣ ਪਿਆਰ ਕਰੇਗਾ? ਬਸ ਮੇਰਾ, ਜੋ ਮੇਰਾ ਕਿਸੇ ਹੋਰ ਦਾ ਨਾ ਹੋ ਜਾਵੇ, ਭਾਵੇਂ ਸਕੇ ਮਾਂ ਬਾਪ ਦਾ ਹੀ ਨਾ ਹੋ ਜਾਵੇ। ਪਰ ਭਲਿਓ ਨਹੀਂ, ਜੇ ਪ੍ਰੇਮ ਹੁੰਦਾ ਮਾਂ ਕਹਿੰਦੀ ਮੈਂ ਪੁੱਤਰ ਦੀ, ਪੁੱਤਰ ਸਭ ਦਾ, ਉਹਦੇ ਹੋਰ ਪ੍ਰਤੀ ਵੀ ਫਰਜ਼ ਨੇ, ਮੈਂ ਪਤੀ ਦੀ, ਪਤੀ ਸਭ ਦਾ, ਮਾਂ ਬਾਪ ਪ੍ਰਤੀ ਵੀ ਉਹਦੇ ਫਰਜ਼ ਨੇ, ਉਹ ਪ੍ਰੇਮ ਗਵਾਚ ਗਿਆ ਹੈ। ਸਾਹਿਬ ਕਹਿੰਦੇ ਪੰਥਾ ਪ੍ਰੇਮ ਨਾ ਜਾਣੀ ਭੂਲੀ ਫਿਰੈ ਗਵਾਰ, ਨਾਨਕ ਹਰ ਬਿਸਰਾਏ ਕੇ ਪਾਉਂਦੇ ਨਰਕ ਅੰਧਿਆਰ। ਜੇ ਤੂੰ ਵਾਹਿਗੁਰੂ ਵੱਲ, ਗੁਰੂ ਵੱਲ ਵੀ ਤੁਰਿਆ, ਮੋਹ ਨਾ ਲੈ ਕੇ ਜਾਵੀਂ, ਪ੍ਰੇਮ ਲੈ ਕੇ ਜਾਵੀਂ, ਤੇ ਫਿਰ ਮਾਲਕ ਵਾਹਿਗੁਰੂ ਪ੍ਰਾਪਤ ਹੋ ਜਾਵੇਗਾ। ਸਾਹਿਬ ਕਹਿੰਦੇ ਅਸੁਨ ਪ੍ਰੇਮ ਉਮਾਹੜਾ, ਕਿਉਂ ਮਿਲੀਏ ਹਰ ਜਾਏ, ਕਿਹੜਾ ਐਸਾ ਤਰੀਕਾ ਏ ਕਿ ਮਾਲਕ ਵਾਹਿਗੁਰੂ ਨਾਲ ਮਿਲਾਪ ਹੋ ਜਾਵੇ।
ਮਨ ਤਨ ਪਿਆਸ ਦਰਸ਼ਨ ਘਣੀ, ਕੋਈ ਆਣ ਮਿਲਾਵੇ ਮਾਏ।
ਸਾਹਿਬ ਕਹਿੰਦੇ ਮੇਰੇ ਮਨ ਵਿੱਚ, ਤਨ ਵਿੱਚ ਬਹੁਤ ਜ਼ਿਆਦਾ ਪਿਆਸ ਲੱਗੀ ਹੋਈ ਹੈ, ਘਣੀ ਦਾ ਅਰਥ ਹੈ ਬਹੁਤ ਜ਼ਿਆਦਾ, ਕੋਈ ਆਣ ਮਿਲਾਵੇ ਮਾਏ, ਕੋਈ ਮਾਲਕ ਵਾਹਿਗੁਰੂ ਨਾਲ ਮੈਨੂੰ ਮਿਲਾ ਦੇਵੇ। ਐ ਗੁਰੂ ਮਾਤਾ ਕਿਰਪਾ ਕਰ ਕਿ ਕੋਈ ਐਸਾ ਤਰੀਕਾ ਲੱਭ ਜਾਵੇ। ਜੇ ਕਿਤੇ ਅੰਦਰ ਐਸੀ ਤੜਪ ਪੈਦਾ ਹੋ ਜਾਵੇ ਨਾ, ਤੇ ਰੱਬ ਦੇ ਮਿਲਦਿਆਂ ਦੇਰ ਨਹੀਂ ਲੱਗਦੀ। ਜੇ ਐਸੀ ਤੜਪ ਪੈਦਾ ਹੋ ਜਾਵੇ ਤੈਂ ਸਾਹਿਬ ਕੀ ਬਾਤ ਜੋ ਆਖੈ ਕਹੋ ਨਾਨਕ ਕਿਆ ਦੀਜੈ ਸੀਸ ਵਢੈ ਕਰ ਬੈਸਣ ਦੀਜੈ ਵਿਣ ਸਿਰ ਸੇਵ ਕਰੀਜੈ ਕਹਿੰਦੇ ਬਿਨਾਂ ਸਿਰ ਤੋਂ ਹੀ ਗੁਰੂ ਨਾਨਕ ਦੇਵ ਸਾਹਿਬ ਜੀ ਕਹਿੰਦੇ ਉਹਦੀ ਸੇਵਾ 'ਚ ਖੜਾ ਰਹਾਂਗਾ ਸਿਰ ਉਤਾਰ ਕੇ ਉਹਨੂੰ ਬੈਠਣ ਨੂੰ ਦੇ ਦਿਆਂਗਾ ਬਸ਼ਰਤੇ ਕੋਈ ਗੱਲ ਕਰਕੇ ਮੈਨੂੰ ਵਾਹਿਗੁਰੂ ਨਾਲ ਜੋੜ ਦੇਵੇ ਕੋਈ ਆਣ ਮਿਲਾਵੈ ਮੇਰਾ ਪੀਤਮ ਪਿਆਰਾ ਹੁਣ ਤਸਪੈ ਆਪ ਵਿੱਚ ਆਈ ਪੱਖਾ ਫੇਰੀ ਪਾਣੀ ਢੋਵਾਂ ਜੋ ਦੇਵੈ ਸੋ ਖਾਈ ਤਨ ਮਨ ਕਾਟ ਕਾਟ ਸਭ ਅਰਪੀ ਵਿੱਚ ਅਗਨੀ ਆਪ ਜਲਾਈ ਇਹ ਕਿਉਂ ਕਿਉਂਕਿ ਜੇ ਕਿਤੇ ਕੋਈ ਮਾਲਕ ਵਾਹਿਗੁਰੂ ਨਾਲ ਮਿਲਣ ਦਾ ਰਾਹ ਮੈਨੂੰ ਦੱਸ ਦੇਵੇ ਉਹਦੇ ਨਾਲ ਜੋੜ ਦੇਵੇ
ਹਾਂਜੀ ਸੰਤ ਸਹਾਈ ਪ੍ਰੇਮ ਕੇ ਹਉ ਤਿਨ ਕੈ ਲਾਗਾ ਪਾਏ
ਕਹਿੰਦੇ ਮੈਨੂੰ ਪਤਾ ਲੱਗਾ ਹੈ ਕਿ ਜਿਹੜੇ ਨਾਮ ਜਪਣ ਵਾਲੇ ਸੰਤ ਜਨ ਹੁੰਦੇ ਨੇ ਉਹ ਇਸ ਪ੍ਰੇਮ ਨੂੰ ਪੈਦਾ ਕਰਨ ਦੇ ਵਿੱਚ ਸਹਾਈ ਹੁੰਦੇ ਨੇ ਗੁਰੂ ਸੰਤ ਸਾਹਿਬ ਗੁਰੂ ਗ੍ਰੰਥ ਸਾਹਿਬ ਜੀ ਇਸ ਗੱਲ ਵਿੱਚ ਸਾਨੂੰ ਅੱਜ ਸਹਾਈ ਹੋ ਰਹੇ ਨੇ ਗੁਰੂ ਅਰਜਨ ਦੇਵ ਸਾਹਿਬ ਜੀ ਨੇ ਗੁਰੂ ਰਾਮਦਾਸ ਸਾਹਿਬ ਜੀ ਨੂੰ ਸਹਾਈ ਕਿਹਾ ਸੀ ਭਾਗ ਹੋਵਾ ਗੁਰ ਸੰਤ ਮਿਲਾਇਆ ਪ੍ਰਭ ਅਵਿਨਾਸ਼ੀ ਘਰ ਮੈਂ ਪਾਇਆ ਕਹਿੰਦੇ ਗੁਰੂ ਸੰਤ ਕਿਰਪਾ ਕਰਕੇ ਐਸਾ ਪਿਆਰ ਪੈਦਾ ਕਰਦਾ ਵਾਹਿਗੁਰੂ ਬਾਰੇ ਤੇ ਫਿਰ ਉਸ ਪ੍ਰੇਮ ਦੇ ਕਰਕੇ ਮਾਲਕ ਵਾਹਿਗੁਰੂ ਜੀ ਦੀ ਪ੍ਰਾਪਤੀ ਹੋ ਜਾਂਦੀ ਹੈ ਇਸ ਕਰਕੇ ਮੈਂ ਆ ਕੇ ਗੁਰੂ ਸੰਤ ਦੇ ਪੈਰਾਂ 'ਚ ਜੁੜਦਾ ਨਾਮ ਜਪਣ ਵਾਲਿਆਂ ਦੇ ਸੰਗਤ ਕਰਦਾ ਤੇ ਪੈਰਾਂ 'ਚ ਜੁੜਦਾ ਹਾਂ
ਵਿਣ ਪ੍ਰਭ ਕਿਉ ਸੁਖ ਪਾਈਐ ਦੂਜੀ ਨਾਹੀਂ ਜਾਏ
ਮਾਲਕ ਵਾਹਿਗੁਰੂ ਜੀ ਤੋਂ ਬਿਨਾਂ ਕਿੱਥੇ ਸੁੱਖ ਪ੍ਰਾਪਤ ਹੋ ਸਕਦਾ ਹੈ ਦੂਜੀ ਕੋਈ ਐਸੀ ਜਗ੍ਹਾ ਨਹੀਂ ਹੈ ਜਿੱਥੇ ਸੁੱਖ ਪ੍ਰਾਪਤ ਹੋ ਜਾਣ ਉੱਥੇ ਤੇ ਸੁੱਖ ਵੀ ਦੁੱਖ ਬਣ ਜਾਂਦੇ ਨੇ ਅੰਦਰ ਦਾ ਸੁੱਖ ਜਿਹਦੇ ਕੋਲ ਨਹੀਂ ਹੈ ਨਾ ਉਹਦੇ ਲਈ ਦੁਨਿਆਵੀ ਸੁੱਖ ਕੋਈ ਮਾਇਨੇ ਨਹੀਂ ਰੱਖਦੇ ਜੇ ਅੰਦਰ ਦਾ ਸੁੱਖ ਮਿਲ ਜਾਵੇ ਤੇ ਬਾਹਰ ਦਾ ਦੁੱਖ ਵੀ ਕੁਝ ਨਹੀਂ ਵਿਗਾੜ ਪਾਉਂਦਾ ਇਹੀ ਤਾਂ ਕਾਰਨ ਸੀ ਕਿ ਗੁਰੂ ਅਰਜਨ ਦੇਵ ਸਾਹਿਬ ਜੀ ਤਤੀਆਂ ਤਵੀਆਂ ਉੱਤੇ ਬੈਠ ਗਏ ਗਰਮ ਰੇਤ ਦੇ ਕੜਛੇ ਪਵਾਲੇ ਉਬਲਦੇ ਪਾਣੀ 'ਚ ਉਬਲ ਗਏ ਪਰ ਕਿਤੇ ਕੋਈ ਦੁੱਖ ਪੋ ਸਕਿਆ ਕਿਉਂਕਿ ਅੰਦਰ ਦਾ ਸੁੱਖ ਸੀ ਉਹ ਤਾਂ ਉੱਥੇ ਬੈਠੇ ਵੀ ਪੜ ਰਹੇ ਸਨ ਜਹ ਮਹਾਂ ਭਿਆਨ ਤਪਤ ਬਹੁਕਾਮ ਤੈਂ ਹਰ ਕੇ ਨਾਮ ਕੀ ਤੁਮ ਉੱਪਰ ਸ਼ਾਮ ਉਹ ਜਲਾਦ ਕੰਬ ਜਾਂਦੇ ਨੇ ਪਹਿਰੇਦਾਰ ਕੰਬ ਕੇ ਕਹਿ ਦਿੰਦੇ ਨੇ ਇਹਨਾਂ ਨੂੰ ਸੇਕ ਨਾ ਲੱਗ ਰਿਹਾ ਹੋਵੇਗਾ ਪਰ ਉਹ ਤਾਂ ਪੜ ਰਹੇ ਸੀ ਤਪਤ ਮਾਹੇ ਠਾਂਡ ਵਰਤਾਈ ਆਨੰਦ ਭਇਆ ਦੁੱਖ ਨਾਠੇ ਭਾਈ ਕੱਲ ਤਾਤੀ ਠਾਂਡਾ ਹਰਨਾਉ ਅਸਲ ਵਿੱਚ ਜਿਹਦੇ ਕੋਲ ਮਾਲਕ ਵਾਹਿਗੁਰੂ ਜੀ ਦਾ ਨਾਮ ਹੈ ਉਹਦੇ ਕੋਲ ਹੀ ਅੰਦਰ ਦਾ ਸੁੱਖ ਹੈ ਤੇ ਸਾਹਿਬ ਕਹਿੰਦੇ ਵਾਹਿਗੁਰੂ ਜੀ ਤੋਂ ਬਿਨਾਂ ਹੋਰ ਕੋਈ ਐਸੀ ਜਗ੍ਹਾ ਨਹੀਂ ਹੈ ਜਿੱਥੇ ਇਹੋ ਜਿਹਾ ਸੁੱਖ ਮਿਲ ਸਕੇ
ਜਿਨੀ ਚਾਖਿਆ ਪ੍ਰੇਮ ਰਸ ਸੇ ਤ੍ਰਿਪਤ ਰਹੇ ਆਗਾਏ
ਜਿਨ੍ਹਾਂ ਨੇ ਪ੍ਰੇਮ ਰਸ ਚੱਖ ਲਿਆ ਹੈ ਦੁਨੀਆਂ ਦੇ ਬੜੇ ਰਸ ਨੇ ਬੜੇ ਰਸਾਂ ਕਸਾਂ ਵਿੱਚ ਇਹ ਰਸਨਾ ਤੂੰ ਅਨਰਸ ਰਾਚ ਰਹੀ ਤੇਰੀ ਪਿਆਸ ਨਾ ਜਾਏ ਪਿਆਸ ਨਾ ਜਾਏ ਹੋਰਤ ਕਿਤੈ ਜਚਰ ਹਰਸ ਪੱਲੇ ਨਾ ਪਾਏ ਹਰਸ ਪਾਏ ਪੱਲੇ ਪੀਏ ਹਰਸ ਬਹੁੜ ਨਾ ਤ੍ਰਿਸ਼ਨਾ ਲਾਗੈ ਆਏ ਇਹ ਹਰ ਰਸ ਕਰਮੀ ਪਾਈਐ ਸਤਿਗੁਰ ਮਿਲੈ ਜਿਸ ਆਏ ਇਹ ਜੋ ਰਸ ਨਾਮ ਦਾ ਇਹ ਜੋ ਪ੍ਰੇਮ ਰਸ ਹੈ ਜਿਹੜਾ ਚੱਕ ਲੈਂਦਾ ਏ ਉਹ ਸਦਾ ਲਈ ਤ੍ਰਿਪਤ ਹੋ ਜਾਂਦਾ ਹੈ
ਆਪ ਤਿਆਗ ਬਿਨਤੀ ਕਰੇ ਲਿਹੋ ਪ੍ਰਭੂ ਲੜ ਲਾਏ
ਆਪ ਤਿਆਗ ਆਪ ਦਾ ਅਰਥ ਹੁੰਦਾ ਅੰਦਰ ਦੀ ਮੈਂ ਮੇਰੀ ਜੋ ਅੱਜ ਤੱਕ ਮੈਂ ਕਹਿ ਰਿਹਾ ਸੀ ਮੇਰੇ ਕਰਕੇ ਪਲਵਾਰ ਚੱਲ ਰਿਹਾ ਮੇਰੇ ਕਰਕੇ ਕਾਰੋਬਾਰ ਚੱਲ ਰਿਹਾ ਹੈ ਮੇਰੇ ਕਰਕੇ ਸੰਸਾਰ ਚੱਲ ਰਿਹਾ ਹੈ ਇਹ ਮੈਂ ਕਰਦੇ ਹਾਂ ਗੁਰੂ ਦਰਬਾਰ ਤੱਕ ਆਇਆ ਤੇ ਕਹਿ ਦਿੱਤਾ ਗੁਰੂ ਦਰਬਾਰ ਵੀ ਮੇਰੇ ਕਰਕੇ ਚੱਲ ਰਿਹਾ ਨਹੀਂ ਭਲਿਆ ਇੱਥੇ ਤੇ ਡਿੱਗ ਕੇ ਕਹਿ ਦਏ ਨਾਨਕ ਗਰੀਬ ਢਹਿ ਪਿਆ ਦੁਬਾਰਾ ਹਰ ਮੇਲ ਲਿਹੋ ਵਡਿਆਈ ਆਪ ਤਿਆਗ ਬੇਨਤੀ ਕਰੇ ਆਪਣੀ ਮੈਂ ਮੇਰੀ ਨੂੰ ਤਿਆਗ ਕੇ ਬੇਨਤੀ ਕਰ ਮਾਲਕ ਵਾਹਿਗੁਰੂ ਲੇਹੋ ਪ੍ਰਭੂ ਲੜ ਲਾਏ ਤੂੰ ਆਪਣੇ ਲੜ ਲਾ ਲੈ
ਜੋ ਹਰ ਕੰਤ ਮਿਲਾਈਆ ਸੇ ਵਿਛੜ ਕਤੇ ਨਾ ਜਾਏ
ਜਿਹੜੀ ਜੀਵ ਰੂਪੀ ਇਸਤਰੀ ਇਉਂ ਅਰਦਾਸ ਕਰਦੀ ਹੈ ਤੇ ਮਾਲਕ ਵਾਹਿਗੁਰੂ ਜੋ ਹਰ ਕੰਤ ਮਿਲਾਈਆ ਸੋ ਵਿਛੜ ਕਤਹਿ ਨਾ ਜਾਏ ਉਹ ਫਿਰ ਕਦੀ ਉਸ ਤੋਂ ਵਿਛੜਦੀਆਂ ਨਹੀਂ ਹਨ। ਉਹ ਜੀਵ ਇਸਤਰੀਆਂ ਉਹ ਮਨੁੱਖ ਮਾਲਕ ਵਾਹਿਗੁਰੂ ਨਾਲ ਹੀ ਰਲ ਜਾਂਦੀਆਂ ਨੇ, ਜਿਸ ਤਰ੍ਹਾਂ ਗੁਰੂ ਅਮਰਦਾਸ ਸਾਹਿਬ ਜੀ ਅੱਜ ਜੋਤੀ ਜੋਤ ਸਮਾਉਣ ਦਾ ਪੁਰਬ ਮਨਾ ਰਹੇ ਹਾਂ। ਜੋ ਜਲ ਮੈਂ ਜਲ ਆਏ ਖਟਾਨਾ, ਤਿਉਂ ਜੋਤੀ ਸੰਗ ਜੋਤ ਸਮਾਨਾ, ਉਹ ਅਵਸਥਾ ਪ੍ਰਾਪਤ ਕਰ ਲੈਂਦੀਆਂ।
ਪ੍ਰਭ ਵਿਣ ਦੂਜਾ ਕੋ ਨਹੀਂ, ਨਾਨਕ ਹਰ ਸਰਣ ਆਏ।
ਪ੍ਰਭੂ ਮਾਲਕ ਵਾਹਿਗੁਰੂ ਜੀ ਤੋਂ ਹੋਰ ਕੋਈ ਦੂਜਾ ਉਹੋ ਜਿਹਾ ਨਹੀਂ ਹੈ ਤੇ ਨਾਨਕ ਤੇ ਮਾਲਕ ਵਾਹਿਗੁਰੂ ਜੀ ਦੀ ਸ਼ਰਨ ਮੰਗਦੇ ਨੇ। ਸਾਹਿਬ ਕਹਿੰਦੇ ਮੈਂ ਤੇ ਉਹਦੀ ਸ਼ਰਨ ਵਿੱਚ ਰਹਿੰਦਾ ਹਾਂ।
ਅਸੂ ਸੁਖੀ ਵਸੰਦੀਆ ਜਿਨਾ ਮਯਾ ਹਰ ਰਾਏ।
ਅਸੂ ਦੇ ਮਹੀਨੇ ਵਿੱਚ ਉਹੀ ਜੀਵ ਇਸਤਰੀਆਂ ਉਹੀ ਮਨੁੱਖ ਸੁਖੀ ਰਹਿ ਸਕਦੇ ਨੇ ਜਿਨ੍ਹਾਂ ਮਯਾ ਹਰ ਰਾਏ। ਮਯਾ ਦਾ ਅਰਥ ਹੁੰਦਾ ਮਿਹਰ ਕਿਰਪਾ, ਜਿਨ੍ਹਾਂ ਉੱਤੇ ਮਾਲਕ ਵਾਹਿਗੁਰੂ ਜੀ ਦੀ ਕਿਰਪਾ ਹੋ ਜਾਂਦੀ ਹੈ ਉਹ ਸੁਖੀ ਵਸਦੇ ਨੇ। ਇਤਨਿਕ ਸੇਵਾ ਪ੍ਰਬੰਧ ਕਰਨਾ, ਧੰਨਵਾਦ ਮਾਲਕ ਵਾਹਿਗੁਰੂ ਜੀ ਦਾ, ਸਾਹਿਬ ਗੁਰੂ ਰਾਮਦਾਸ ਪਾਤਸ਼ਾਹ ਜੀ ਦਾ, ਹਾਂ ਮੂਰਖ ਕਾਰੇ ਲਾਇਆ, ਸਰਬੱਤ ਸਾਧ ਸੰਗਤ ਦਾ ਧੰਨਵਾਦ, ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਸਾਹਿਬ ਅਤੇ ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਜੀ ਹੈੱਡ ਗ੍ਰੰਥੀ ਸਾਹਿਬਾਨ, ਸਾਰਿਆਂ ਦਾ ਸਾਂਝੇ ਤੌਰ 'ਤੇ ਧੰਨਵਾਦ। ਅਖੀਰਲੀ ਪੰਕਤੀ ਆਪਾਂ ਪਿਆਰ ਨਾਲ ਪੜ੍ਹਦੇ ਹਾਂ।
ਪ੍ਰਭ ਵਿਣ ਦੂਜਾ ਕੋ ਨਹੀਂ, ਨਾਨਕ ਹਰ ਸਰਣ ਆਏ। ਅਸੂ ਸੁਖੀ ਵਸੰਦੀਆ ਜਿਨਾ ਮਯਾ ਹਰ ਰਾਏ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।